ओंकार सतना कर्ता पुरख निर्भाव निर्वैर अकाल मूरत अजुनी सैभं गुरुप्रसाद जप आद सच जोगाद सच है सच नानक खुशी पी सच कृपा करो दीन के दाते मेरा गुण अवगण न विचार कोई माटी का क्या तो पै स्वामी मानस की गत ए माटी का क्या धोपे स्वामी मानस की गत ए परम सम्मान योग जुगो जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाई मान खोई बैठे गुरमुख प्यारे सतसंगी जनों सतगुरु जी दे अमृत बचना दा कीर्तन आप जी ने गुरमुख प्यारियां पासों सरवण कीता है उस परम पिता परमेश्वर दी मेहर दा सदका पिछले साल इस स्थान पे जो आपां रोजाना अरदास गुरु के चरणां विच करने हैं उस अरदास दी विचार आप जी नाल सांझी कीती सी और वो विचार केवल पंज प्यारे चार साहिबजादियां तक होई सी आओ उस तो अगे जो असी पढ़ने हैं 40 मुक्ते उन्हां दे संबंधी आपां गुरु कृपा दे नाल विचार करनी इतिहासिक तत्व भी उस तो इलावा धन गुरु ग्रंथ साहिब जी दी अमृत गुरबाणी विचों जो मुक्ते दा सिद्धांत है वो भी आप नाल सांझा करांगा करो कृपा साध संगत जी आप समूह माई भाई सतगुरु जी दे पावन पवित्र चरण कमलां दा ओट आसरा लगो और आपां अरदास करिए महाराज साडे खिंडे हुए अंदर नूं एकाग्रता दी दात बख्शो और अपने पवित्र बचना नूं इतिहास दी विचार आप ही कृपा करके करा लवो करो बख्शिश गुरमुखो आशीष बख्श दे होए साहिब जी दी बख्शी हुई फतेह प्रवान करो जी वाहिगुरु जी का खालसा वाहिगुरु जी की फतेह जदो सिख गुरु चरणा विच अरदास करदा है भावा ओ संगति रूप अंदर अरदास करदा होवे ते भावे इकला एकांत विच अपने नभाए हुए नेम तो बाद अरदास करे 5-7 मिनट दे अंदर जां 10 मिनट दे अंदर एकाग्रता नाल जदो कोई अरदास करदा है ते इस अरदास दे अंदर गुरु के सिखो एक तां अपने गुरु साहिबाना दे इतिहास नूं याद करने देखो सिर्फ 5 मिनट दे अंदर कोई दुनिया दे अंदर कोई होर धर्म नहीं मिलेगा जो केवल 5-7 मिनट दे अंदर अंदर अपने इतिहास संबंधी अपने फलसफे संबंधी अपने शहीदां संबंधी अपने गुरु दे मुरीदां संबंधी ते अपने उस परम पिता परमेश्वर दे चरणां वी जुड़ के जाचना करदा हो असी गुरु साहिबाना नू उस तो इलावा शहीदां नू उस तो इलावा करनी वालियां नू गुरु के तख्तां नू गुरु साहिब जी दे पवित्र अस्थानां नू ते गुरु दे चरणां विच जुड़ के बेनती जो करने खां आपां उस मालक दे चरणां विच अरदास करदे हां ये सारे बचन 5-7 मिनट विच दोहरा देने ਅੱਜ ਜਦੋਂ ਵਿਚਾਰ ਇਹ ਆਰੰਭ ਕਰਨੇ ਆ 10 ਗੁਰੂ ਸਾਹਿਬਾਨਾਂ ਤੋਂ ਬਾਅਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਉਸ ਤੋਂ ਬਾਅਦ ਅਸੀਂ ਜ਼ਿਕਰ ਕਰਨੇ ਆ 5 ਪਿਆਰਿਆਂ ਦਾ। ਇਹ ਜੋ ਅਰਦਾਸ ਦਾ ਇਹ ਦੂਸਰਾ ਪਹਿਰਾ ਹੈ, ਇਹਦੇ ਵਿੱਚ ਕਮਾਈ ਵਾਲਿਆਂ ਦਾ ਧਿਆਨ ਧਰਿਆ ਜਾਂਦਾ। ਜਿਵੇਂ ਹਜ਼ੂਰ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦਿਆਂ ਅਸੀਂ ਕਹਿੰਦੇ ਹਾਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਖੱਠੀਆਂ, ਜਪੀਆਂ, ਤਪੀਆਂ, ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਇਸ ਇੱਕ ਇੱਕ ਅੱਖਰ ਦੀ ਅੱਗੇ ਵਿਆਖਿਆ ਆਪਾਂ ਕਰਾਂਗੇ। ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤੇ ਜਦੋਂ ਇਹਨਾਂ ਸਾਰਿਆਂ ਨੂੰ ਯਾਦ ਕਰਨੇ ਆ ਤੇ ਫਿਰ ਅਖੀਰ ਤੇ ਸ਼ਬਦ ਵਰਤਨੇ ਆ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਇਹ ਸ਼ਬਦ ਆਪਾਂ ਕਹਿੰਦੇ ਹਾਂ। ਹੁਣ ਜਦੋਂ ਸ਼ਬਦ ਮੁਕਤੇ ਆਇਆ ਤੇ ਇਸ ਦੇ ਨਾਲ ਸ਼ਬਦ 40 ਵੀ ਆਇਆ, ਤੇ ਜਦੋਂ ਮੁਕਤਿਆਂ ਦੇ ਇਤਿਹਾਸ ਨੂੰ ਆਪਾਂ ਪੜ੍ਹਨੇ ਹਾਂ, 5 ਮੁਕਤੇ ਵੀ ਆਏ ਨੇ। ਧਿਆਨ ਦਿਆ ਜੇ 40 ਮੁਕਤੇ 2 ਥਾਵਾਂ ਤੇ ਇਤਿਹਾਸ ਵੀ ਜ਼ਿਕਰ ਹੁੰਦਾ ਹੈ, ਤੇ ਆਪ ਸੋਚੋਗੇ ਵੀ ਉਹ 5 ਮੁਕਤੇ ਕਿੱਥੋਂ ਆਏ, 40 ਮੁਕਤੇ ਤਾਂ ਆਪਾਂ ਸੁਣੇ ਨੇ। ਜਦੋਂ ਇਤਿਹਾਸ ਨੂੰ ਪੜ੍ਹੀਏ, ਕਵੀ ਸੰਤੋਖ ਸਿੰਘ ਦੇ ਬਚਨ ਪੜ੍ਹੋ, ਵਿਦਵਾਨਾਂ ਨੂੰ ਪੜ੍ਹੀਏ, ਜਦੋਂ ਹਜ਼ੂਰ ਨੇ ਅੰਮ੍ਰਿਤ ਸੰਚਾਰ ਕੀਤਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਥੋੜੀ ਜੀ ਇਕਾਗਰਤਾ ਬਖਸ਼ਿਆ ਜੇ, ਪਹਿਲਾਂ 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਜਿਨ੍ਹਾਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਸਾਹਿਬ ਸਿੰਘ ਤੇ ਮੋਹਕਮ ਸਿੰਘ ਹੋਰੀ, ਉਹਨਾਂ 5 ਪਿਆਰਿਆਂ ਤੋਂ ਬਾਅਦ ਹਜ਼ੂਰ ਨੇ ਆਪ ਅੰਮ੍ਰਿਤ ਦੀ ਦਾਤ ਲਈ, ਤੇ ਗੁਰਮਖੋ ਉਹਨਾਂ 5 ਪਿਆਰਿਆਂ ਤੋਂ ਬਾਅਦ ਹਜ਼ੂਰ, ਤੇ ਹਜ਼ੂਰ ਤੋਂ ਬਾਅਦ ਜਿਹੜੇ 5 ਸਿੱਖਾਂ ਨੇ ਅੰਮ੍ਰਿਤ ਲਿਆ, ਉਹਨਾਂ ਨੂੰ ਵੀ 5 ਮੁਕਤੇ ਕਿਹਾ ਜਾਂਦਾ। ਉਹ ਕਿਹੜੇ ਨੇ? ਉਹਨਾਂ ਵਿੱਚੋਂ ਨੇ ਭਾਈ ਰਾਮ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ। ਇਹਨਾਂ ਨੂੰ 5 ਮੁਕਤਿਆਂ ਦੀ ਪਦਵੀ ਦਿੱਤੀ ਗਈ। ਭਾਈ ਚੋਪਾ ਸਿੰਘ ਛਿੱਬਰ, ਜਿਨ੍ਹਾਂ ਦਾ ਰਹਿਤ ਨਾਮਾ ਅਸੀਂ ਪੜ੍ਹਨੇ ਹਾਂ, ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਕਿਹਾ, ਕਹਿੰਦੇ ਨੇ ਇਹ 5 ਮੁਕਤੇ ਉਹ ਸਨ ਕਿ ਜਦੋਂ ਰਹਿਤ ਮਰਿਆਦਾ ਜਾਂ ਰਹਿਤ ਨਾਮੇ ਲਿਖਦੇ ਵਿਦਵਾਨ, ਤੇ ਇਹਨਾਂ 5 ਮੁਕਤਿਆਂ ਦੇ ਨਾਲ ਸਲਾਹ ਕੀਤੀ ਜਾਂਦੀ ਸੀ, ਤੇ ਉਸ ਲਿਖੀ ਕੋਈ ਰਹਿਤ ਨੂੰ ਦੇਖਦੇ ਸਨ, ਤੇ ਹਜ਼ੂਰ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕਿ 5 ਜਿਹੜੇ ਮੁਕਤੇ ਹਨ ਇਹ ਮੈਨੂੰ ਪਿਆਰੇ ਨੇ, ਜੋ ਇਹ ਕਹਿੰਦੇ ਨੇ ਇਹਨਾਂ ਦੇ ਕਿਹਾ ਹੋਇਆ ਮੈਨੂੰ ਪ੍ਰਵਾਨ ਹੈ। ਉੱਥੇ 5 ਮੁਕਤੇ ਸ਼ਬਦ ਵਰਤਿਆ ਜਾਂਦਾ। ਉਸ ਤੋਂ ਅੱਗੇ ਅਸੀਂ ਅਰਦਾਸ ਵਿੱਚ ਪੜ੍ਹਨੇ ਆ 40 ਮੁਕਤੇ। ਆਉਣਾ ਇੱਧਰ 40 ਮੁਕਤਿਆਂ ਦੀ ਜਦੋਂ ਗੱਲ ਚੱਲਦੀ ਹੈ, ਤੇ ਵਿਦਵਾਨ ਫਿਰ ਉਹਨਾਂ 40 ਸਿੱਖਾਂ ਦਾ ਵੀ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਅੰਦਰ 10,00,000 ਫੌਜ ਦਾ ਮੁਕਾਬਲਾ ਕੀਤਾ, ਉਹਨਾਂ ਲਈ ਵੀ ਸ਼ਬਦ ਮੁਕਤੇ ਵਰਤਿਆ ਜਾਂਦਾ। ਉਸ ਵੇਲੇ ਆਪਾਂ ਦੇਖਦੇ ਹਾਂ ਜਦੋਂ ਗੁਰੂ ਕਲਗੀਧਰ ਜੀ ਦਾ ਜ਼ਫ਼ਰਨਾਮਾ ਪੜ੍ਹੀਏ ਤੇ ਸਤਿਗੁਰੂ ਨੇ ਖਾਸ ਕਰਕੇ 40 ਦਾ ਜ਼ਿਕਰ ਕੀਤਾ ਹੈ। ਜ਼ਫ਼ਰਨਾਮਾ ਪੜ੍ਹਨੇ ਹਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੱਥੇ ਇਹ ਸ਼ਬਦ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਕਿ ਪੇਮਾ ਸ਼ਿਕੰਦ ਬੇਦਰੰਗ ਆਮਦੰਦ, ਸ਼ਬਦ ਵਰਦੇ ਨੇ ਕਿ ਕਸਮਾਂ ਤੋੜਨ ਵਾਲੇ, ਕਸਮ ਨੂੰ ਮੁਕਰ ਕੇ ਮੁਕਰਨ ਵਾਲੇ ਅਚਨਚੇਤ ਮੇਰੇ ਆਉਤੇ ਆ ਪਏ ਨੇ, ਤੇ ਨਾਲ ਫਿਰ ਇੱਕ ਸ਼ਬਦ ਵਰਦੇ ਨੇ ਕਿ ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ, ਕਿ 10,00,000 ਬਰਾਇਦ ਬਰੋ ਬੇਖਬਰ। ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਨੇ ਤੇ ਦੂਜੇ ਪਾਸੇ 10,00,000 ਦੀ ਗਿਣਤੀ ਵਿੱਚ ਤੇਰੀ ਫੌਜ ਆ ਕੇ ਇਹਨਾਂ ਤੇ ਟੁੱਟ ਪਈ, ਤੇ ਇਸੇ ਹੀ ਸਬਜੈਕਟ ਇਸੇ ਵਿਸ਼ੇ ਵਿੱਚ ਹਜ਼ੂਰ ਨੇ ਫਿਰ ਸ਼ਬਦ ਵਰਤੇ ਨੇ ਬਾਰ ਲਾਚਾਰਗੀ ਦਰਮਿਆਂ ਆਮਦੰਦ। ਸ਼ਬਦ 40 ਵੱਲ ਧਿਆਨ ਦਿਆ ਜੇ ਕਿ 40 ਉਹ ਵੀ ਨੇ ਜਿਹੜੇ ਭੁੱਖੇ ਭਾਣੇ ਚਮਕੌਰ ਦੀ ਗਲੀ ਵਿੱਚ ਵੀ ਟਾਕਰਾ ਕਰਦੇ ਨੇ, ਮੁਕਾਬਲਾ ਕਰਦੇ। ਉਸ ਤੋਂ ਅੱਗੇ ਸਾਹਿਬ ਸ਼ਬਦ ਵਰਦੇ ਨੇ ਜਦੋਂ ਇਹ ਭੁੱਖੇ ਭਾਣਿਆਂ ਤੇ ਆ ਟੁੱਟੇ ਨੇ, ਤੇ ਕਹਿੰਦੇ ਨੇ ਮੈਂ ਲਾਚਾਰ ਹੋ ਗਿਆ। ਲਾਚਾਰ ਦਾ ਅਰਥ ਕਰਾਂਗੇ ਮਜਬੂਰ ਹੋ ਗਿਆ। ਬਾ ਲਾਚਾਰ ਗੀ ਦਰ ਮਿਆ ਆਮਦੰਦ, ਬਾ ਤਦਬੀਰ ਏ ਤੀਰੋ ਕਮਾ ਆਮਦੰਦ। ਕਹਿਣ ਲੱਗੇ ਫਿਰ ਮੈਂ ਤੀਰ ਕਮਾਨ ਦੇ ਨਾਲ, ਸ਼ਸਤਰਾਂ ਦੇ ਨਾਲ ਮੈਂ ਜੰਗ ਵਿੱਚ ਉਤਰਿਆ। ਇਸੀ ਹਜ਼ੂਰ ਨੇ 40 ਸਿੱਖਾਂ ਦਾ ਜ਼ਿਕਰ ਕਰਨ ਤੋਂ ਬਾਅਦ ਇੱਕ ਸ਼ੇਰ ਆਪਾਂ ਅਕਸਰ ਪੜ੍ਹਦੇ ਹਾਂ, ਹਰ ਵਾਰੀ ਇਹਦਾ ਪ੍ਰਮਾਣ ਦੇਈਦਾ ਕਿ ਚੂਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸ ਬੁਰਦਨ ਦਾ ਸ਼ਮਸ਼ੀਰ ਦਸਤ। ਕਿ ਜਦੋਂ ਸਾਰੇ ਕੀਲੇ ਮੁੱਕ ਜਾਣ, ਜਦੋਂ ਸਾਰੇ ਕੀਲਿਆਂ ਤੋਂ ਪਾਣੀ ਫਿਰ ਜਾਏ, ਉਸ ਵੇਲੇ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੈ। ਗੁਰਮੁਖੋ, ਪੰਜ ਮੁਕਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੇ ਪੰਜਾਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਲਈ, 40 ਮੁਕਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਹਾਜ਼ਰ ਹੋ ਕੇ ਸ਼ਹਾਦਤ ਦਾ ਜਾਮ ਪੀਤਾ। ਤੇ ਜਿਨ੍ਹਾਂ 40 ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਅਕਸਰ ਜਦੋਂ 40 ਮੁਕਤੇ ਸ਼ਬਦ ਆਉਂਦਾ ਤੇ ਸਾਰੇ ਸਿੱਖ ਜਗਤ ਦਾ ਧਿਆਨ ਮੁਕਤਸਰ ਸਾਹਿਬ ਦੀ ਧਰਤੀ ਵੱਲ ਚਲਾ ਜਾਂਦਾ, ਜਿੱਥੇ 40 ਨੇ ਸ਼ਹਾਦਤ ਦਾ ਜਾਮ ਪੀਤਾ ਤੇ ਟੁੱਟੀ ਗੰਢੀ ਗਈ। ਇੱਥੇ ਥੋੜੀ ਜਿਹੀ ਵਿਚਾਰ ਆਤਮਨ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਕਿ ਵਿਦਵਾਨਾਂ ਦੀ ਦੋ ਤਰ੍ਹਾਂ ਦੀ ਰਾਇ ਹੈ। ਕੁਝ ਸੱਜਣ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹਾੜੀਆਂ ਨੇ ਔਰ ਮੁਗਲ ਫੈਜ ਨੇ ਸ਼ਾਹੀ ਫੌਜ ਨੇ ਘੇਰਾ ਪਾਇਆ ਤੇ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਲਿਖ ਕੇ ਸਿੱਖ ਆਏ। ਦੂਸਰੇ ਸੱਜਣਾਂ ਦੀ ਇਹ ਰਾਏ ਹੈ ਕਿ ਜਦੋਂ ਹਜ਼ੂਰ ਇਸੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਖਦਰਾਣੇ ਦੀ ਢਾਹ ਵੱਲ ਜਾਂਦੇ ਨੇ ਤੇ ਮਾਝੇ ਦੀ ਧਰਤੀ ਦੇ ਨੌਜਵਾਨ, ਉਹ ਉਸ ਵੇਲੇ ਕੁਝ ਪੰਚਾਇਤ ਵੀ ਨਾਲ ਆਈ ਤੇ ਗੁਰੂ ਸਾਹਿਬ ਨੂੰ ਸਮਝਾਉਣ ਦਾ ਯਤਨ ਕਰਨ ਲੱਗੇ ਨੇ। ਇਕਾਗਰਤਾ ਬਖਸ਼ੋ, ਇੱਕ ਇੱਕ ਵਿਸ਼ੇ ਨੂੰ ਆਪਾਂ ਟੱਚ ਕਰਾਂਗੇ। ਇਹ ਸਮਝਾਉਣ ਦਾ ਯਤਨ ਕਰਨ ਲੱਗੇ ਨੇ ਕਿ ਮਹਾਰਾਜ, ਮੈਂ ਸ਼ਬਦ ਸਮਝਾਉਣਾ ਵਰਤਿਆ ਕਿਉਂਕਿ ਇਤਿਹਾਸ ਵਿੱਚ ਇਹ ਜ਼ਿਕਰ ਹੋਣਾ ਕਿ ਤੁਸੀਂ ਜੰਗ ਨਾ ਕਰੋ, ਅਸੀਂ ਤੁਹਾਡੀ ਸੁਲਾਹ ਸਫਾਈ ਕਰਾ ਦੇਣੇ। ਹਜ਼ੂਰ ਫਿਰ ਉੱਥੇ ਉੱਤਰ ਬੜਾ ਸੋਹਣਾ ਦਿੰਦੇ ਨੇ, ਰਮਿਆਣੇ ਦੀ ਇਹ ਘਟਨਾ। ਉੱਥੇ ਫਿਰ ਹਜ਼ੂਰ ਨੇ ਜ਼ਿਕਰ ਕੀਤਾ ਕਿ ਜੇ ਤੁਸੀਂ ਰਹਿਣਾ ਤਾਂ ਸਿੱਖ ਹੁਕਮ ਮੰਨਣ ਵਾਲੇ ਬਣ ਕੇ ਰਹੋ, ਜੇ ਨਹੀਂ ਤੇ ਤੁਸੀਂ ਆਪਣੇ ਘਰਾਂ ਨੂੰ ਜਾ ਸਕਦੇ ਹੋ। ਤੇ ਗੁੱਸੇ ਦੇ ਉਬਾਲੇ ਵਿੱਚ ਆਏ, ਕਈਆਂ ਨੇ ਕਹਿ ਦਿੱਤਾ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ, ਤੇ ਇੱਥੋਂ ਤੱਕ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ, ਵਾਪਸ ਚਲੇ ਗਏ। ਪਰ ਭਾਵਨਾ ਵਾਲੇ ਪਿੱਛੇ ਤੁਰੇ ਨੇ। ਹੁਣ ਪਹਿਲੀ ਗੱਲ, ਇੱਕ ਇਹ ਮੂਲ ਰੱਦ ਕਰਦੇ ਨੇ, ਬਦਾਵਾ ਲਿਖੇ ਨਹੀਂ ਗਿਆ। ਧਿਆਨ ਦਿਆ ਜੇ, ਕਈ ਵਾਰੀ ਮੈਂ ਹੈਰਾਨ ਹੁੰਦਾ ਵਾਂ, ਇਹ ਸ਼ਬਦ ਕਹਿ ਦਿੰਦੇ ਨੇ ਬਦਾਵਾ ਨਹੀਂ ਲਿਖਿਆ, ਪਰ ਜਦੋਂ ਮੁਕਤਸਰ ਦੀ ਗੱਲ ਚੱਲਦੀ ਏ ਉੱਥੇ ਸਾਰੇ ਆ ਕੇ ਰੁਕ ਜਾਂਦੇ ਨੇ ਕਿ ਭਾਈ ਮਾਨ ਸਿੰਘ ਜੀ ਦੇ ਕਹਿਣ ਤੇ ਖਜ਼ੂਰ ਨੇ ਬਦਾਵੇ ਨੂੰ ਪਾੜੇ। ਜੇ ਗੁਰਮੁਖੋ ਲਿਖਿਆ ਨਹੀਂ ਗਿਆ ਤੇ ਫਿਰ ਉਹ ਪਾੜਿਆ ਹੋਇਆ ਕਾਗਜ਼ ਕਿੱਥੋਂ ਆ ਗਿਆ? ਧਿਆਨ ਦਿਆ ਜੇ, ਅਸੀਂ ਇੱਕ ਗੱਲ ਕਹਿੰਦੇ ਹਾਂ ਕਿ ਕੋਈ ਬੰਦਾ ਵੀ ਜਿਹੜਾ ਉਹ ਬੇਮੁਖ ਨਹੀਂ ਸੀ ਹੋ ਸਕਦਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਕਦੀ ਵੀ ਤੂੰ ਆਪਣੇ ਜੀਵਨ ਦਾ ਦਾਵਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਕਦੀ ਕੋਈ ਬੰਦਾ ਡੋਲ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਕਬੀਰ ਸਾਹਿਬ ਦਾ ਬਚਨ ਤੁਸੀਂ ਪੜ੍ਹਦੇ ਹੋ, ਕਹਿੰਦੇ ਨੇ ਕਿ ਜੇਕਰ ਕੋਈ ਬੰਦਾ ਸਮੁੰਦਰ ਦੇ ਵਿੱਚ ਬੇੜੀ ਵਿੱਚ ਬੈਠਾ ਹੈ, ਮੈਂ ਇੱਕ ਦੋ ਮਿੰਟ ਕਹਿ ਕੇ ਅੱਗੇ ਤੁਰਨਾ, ਤੇ ਬੇੜੀ ਵਿੱਚ ਬੈਠਾ ਹੋਇਆ ਇਨਸਾਨ ਇਹ ਕਹਿਦਾ ਕਿ ਮੇਰੀ ਬੇੜੀ ਕਦੀ ਡੁੱਬਣੀ ਨਹੀਂ, ਤੇ ਉਸ ਬੰਦੇ ਦੇ ਅੰਦਰ ਦਾ ਭੁਲੇਖਾ ਹੋਵੇਗਾ, ਕਿਉਂਕਿ ਬੇੜੀ ਵਿੱਚ ਬੈਠੇ ਕੋਈ ਬੰਦਿਆ ਕੋਈ ਪਤਾ ਨਹੀਂ ਕਿ ਕਿਹੜੀ ਘੜੀ ਤੇਰੀ ਬੇੜੀ ਵਿੱਚ ਛੇਕ ਪੈ ਜਾਣਾ, ਕਿਹੜੀ ਘੜੀ ਬੇੜੀ ਘੁੰਮਣ ਘੇਰੀ ਵਿੱਚ ਫਸ ਜਾਣੀ ਹੈ, ਕਿਹੜੀ ਘੜੀ ਤੇਰੀ ਬੇੜੀ ਨੇ ਡੁੱਬ ਜਾਣਾ। ਕਦੀ ਵੀ ਦਾਵਾ ਨਾ ਕਰੀ। ਹੁਣ ਜੇ ਕਹੀਏ ਵੀ ਕਦੀ ਕੋਈ ਭੁੱਲ ਹੀ ਨਹੀਂ ਸਕਦਾ, ਕਿਉਂਕਿ ਅਸੀਂ ਯਤਨ ਇਹ ਕਰਨੇ ਆ ਨਾ ਵੀ ਉਹ ਕਿਵੇਂ ਭੁੱਲ ਸਕਦੇ ਸਨ। ਮੇਰੇ ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਹਜ਼ੂਰ ਕਿਰਪਾ ਕਰਦੇ ਨੇ, ਕਹਿਣ ਲੱਗੇ ਕਿ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਗੁਰਮੁਖੋ, ਇਹ ਇਸ਼ਾਰਾ ਸੀ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਕੀ ਪਤਾ ਹੈ। ਹੁਣ ਇੱਥੇ ਅਸੀਂ ਕਹੀਏ ਵੀ ਕੱਲੀ ਬੇੜੀ ਦੀ ਉਦਾਹਰਨ ਦਿੱਤੀ ਸੀ, ਗੁਰਮੁਖੋ ਕੱਲੀ ਬੇੜੀ ਨਹੀਂ, ਇੱਥੇ ਜੀਵਨ ਨੂੰ ਜ਼ਿੰਦਗੀ ਨੂੰ ਬੇੜੀ ਕਿਹਾ ਹੈ। ਜੇ ਤੂੰ ਸਿਮਰਨ ਕਰਨਾ ਪੈ ਤੇ ਮਾਨ ਨਾ ਕਰੀ ਕਿ ਮੈਨੂੰ ਕਦੀ ਦਾਗ ਨਹੀਂ ਲੱਗ ਸਕਦਾ। ਜੇ ਤੂੰ ਕਥਾ ਵਿਚਾਰ ਕਰਨਾ ਪਿਆ ਮਨਾ ਮਾਨ ਨਾ ਕਰੀ ਵੀ ਤੂੰ ਸਦਾ ਪਾਕ ਰਹਿਣਾ। ਜੇ ਤੂੰ ਸੇਵਾ ਕਰਨਾ ਹੈ ਮਾਨ ਨਾ ਕਰੀ ਕਿ ਮੈਨੂੰ ਕਦੀ ਘਾਟ ਵਿਆਪ ਹੀ ਨਹੀਂ ਸਕਦੀ। ਅਜੇ ਤਾਂ ਤੇਰੇ ਜੀਵਨ ਦੀ ਬੇੜੀ ਚੱਲਦੀ ਪਈ ਹੈ, ਕੀ ਪਤਾ ਕਿ ਕਿਸ ਘੜੀ ਨੇ ਕਿਸ ਘੜੀ ਵਿੱਚ ਇਸ ਕਸ਼ਤੀ ਨੇ ਇਸ ਬੇੜੀ ਨੇ ਪਾਣੀ ਦੇ ਵਿੱਚ ਡੁੱਬ ਜਾਣਾ। ਮਾਨ ਨਹੀਂ। ਦੂਸਰੀ ਗੱਲ ਕਿ ਆਪ ਇੱਕ ਬਚਨ ਪੜ੍ਹਦੇ ਹੋ ਸ੍ਰੀ ਰਾਗ ਵਿੱਚ ਤੇ ਮੇਰੇ ਹਜ਼ੂਰ ਦਾ ਬਚਨ ਕਹਿਣ ਲੱਗੇ ਭੁੱਲਣ ਅੰਦਰ ਸਭ ਕੋ। ਕੋਈ ਬੰਦਾ ਵੀ ਭੁੱਲ ਸਕਦਾ, ਭੁੱਲਣ ਅੰਦਰ ਸਭ ਕੋ, ਪਰ ਦੋ ਨਹੀਂ ਜੇ ਭੁੱਲਦੇ ਹੈਣ ਉਹ ਇੱਕੋ ਹੀ ਰੂਪ ਕੌਣ। ਕਹਿਣ ਲੱਗੇ ਆ ਭੁੱਲ ਗੁਰੂ ਕਰਤਾ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਇੱਕ ਪਵਿੱਤਰ ਬਚਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿਣ ਲੱਗੇ ਭੁੱਲਣ ਅੰਦਰ, ਭੁੱਲਣ ਵਿੱਚ ਸਭ ਕੋ ਕੀ ਆ। ਇੱਥੇ ਤੋਂ ਕਿ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਉੱਥੇ ਹਜ਼ੂਰ ਕਹਿੰਦੇ ਨੇ ਭੁੱਲਣ ਵਿੱਚ ਸਭ ਕੋ ਕੀ ਆ, ਕਰਤਾ ਆਪ ਨਾ ਭੁੱਲੇ। ਹਰ ਕੋਈ ਭੁੱਲ ਸਕਦਾ ਪਰ ਸਭ ਨੂੰ ਬਣਾਉਣ ਵਾਲਾ ਕਰਤਾ ਉਹ ਕਦੀ ਨਹੀਂ ਭੁੱਲ ਸਕਦਾ। ਗੁਰਮੁਖੋ ਦੋਨੋਂ ਉਦਾਹਰਣਾਂ ਆਪ ਜੀ ਦੇ ਸਮਕਸ਼ ਨੇ। ਇੱਕ ਤਾਂ ਉਸ ਵੇਲੇ ਮਾਝੇ ਦੀ ਧਰਤੀ ਤੇ ਉਤਲ ਪੁਤਲ ਹੋਈ ਸੀ ਜਦੋਂ ਦੁਨੀ ਚੰਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਖੂਨੀ ਹਾਥੀ ਦਾ ਮੁਕਾਬਲਾ ਕਰ ਲਈ। ਹਜ਼ੂਰ ਨੇ ਕਿਹਾ ਜਿਸ ਹਾਥੀ ਨੂੰ ਤਿਆਰ ਕਰਕੇ ਪਹਾੜੀਏ ਲਾਏ। ਮੈਂ ਸੰਖੇਪ ਵਿੱਚ ਤੁਰ ਰਿਹਾ ਕਿਉਂਕਿ ਅੱਜ ਦੇ ਵਿਸ਼ੇ ਨੂੰ ਕਲੀਅਰ ਕਰਨਾ ਅਤ ਜ਼ਰੂਰੀ ਹੈ। ਜਦੋਂ ਪਹਾੜੀਏ ਹਾਥੀ ਦੇ ਮੱਥੇ ਤੇ ਤਵੀਆਂ ਬੰਨ ਕੇ ਲਿਆਏ ਨੇ ਕਿ ਉਹ ਮਸਤ ਹਾਥੀ ਦਰਵਾਜ਼ੇ ਨੂੰ ਤੋੜ ਦੇ, ਤੇ ਮੇਰੇ ਕਲਗੀ ਵਾਲੇ ਨੇ ਕਿਹਾ ਕਿ ਸਾਡਾ ਦੁਨੀ ਚੰਦ ਦਾ ਮੁਕਾਬਲਾ ਕਰੇਗਾ। ਤੇ ਆਪ ਜੀ ਨੂੰ ਗਿਆਤ ਹੋਵੇ ਕਿ ਦੁਨੀ ਚੰਦ ਗੁਰੂ ਘਰ ਦਾ ਮਸੰਦ ਸੀ। ਹਜ਼ੂਰ ਨੇ ਕਿਹਾ ਦੁਨੀ ਚੰਦ ਮੁਕਾਬਲਾ ਕਰੇਗਾ ਤੇ ਦੁਨੀ ਚੰਦ ਰਾਤ ਨੂੰ ਨੱਥਿਆ ਹੈ। ਗਿਆਨੀ ਗਿਆਨ ਸਿੰਘ ਹੋਰਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਸ ਬਦਾਵੇ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਦੁਨੀ ਚੰਦ ਨੱਥਿਆ ਹੈ ਤੇ ਇਕੱਲਾ ਨਹੀਂ, ਰੱਸੇ ਨਾਲ ਬੰਨ ਕੇ ਉਹਨੂੰ ਉਤਾਰਿਆ। ਸਰੀਰ ਭਾਰਾ ਸੀ ਤੇ ਡਿੱਗਾ, ਉਹਦੀ ਲੱਤ ਟੁੱਟ ਗਈ। ਖੈਰ ਉਹਨੂੰ ਚੁੱਕ ਕੇ ਸਾਥੀ ਕਰ ਲੈ ਗਏ, ਪਰ ਘਰ ਗਏ ਕੋਈ ਨੂੰ ਸੱਪ ਲੜਿਆ ਤੇ ਉਹਦੀ ਮੌਤ ਹੋ ਗਈ। ਪਰ ਦੁਨੀ ਚੰਦ ਦੇ ਪੋਤੇ ਜਦੋਂ ਉਹਨਾਂ ਨੂੰ ਪਤਾ ਲੱਗੇ ਤੇ ਸਿੱਖ ਇਤਿਹਾਸ ਕਹਿੰਦਾ ਹੈ ਦੋਨੋਂ ਉਹਦੇ ਪੋਤਰੇ ਨਰਮੋਹਗੜ੍ਹ ਦੀ ਜੰਗ ਵਿੱਚ ਆਏ ਨੇ ਤੇ ਆਪਣੇ ਬਾਬੇ ਦੇ ਕਲੰਕ ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਧੋ ਦਿੱਤਾ ਸੀ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਹੜੀ ਦੂਸਰੀ ਵਿਚਾਰ ਚੱਲਦੀ ਹੈ ਕਿ ਦੁਨੀ ਚੰਦ ਨਾਲ ਕੁਝ ਸੱਜਣ ਗਏ, ਅਨੰਦਪੁਰ ਸਾਹਿਬ ਦਾ ਘੇਰਾ ਜਦੋਂ ਪਿਆ, ਹਜ਼ੂਰ ਨੇ ਆਖਰੀ ਲੜਾਈ ਅਨੰਦਪੁਰ ਸਾਹਿਬ ਦੀ ਲੜੀ। ਆਪ ਨੂੰ ਗਿਆਤ ਹੈ ਉੱਥੇ ਪਹਾੜੀਆਂ ਨੇ ਵੀ ਕਈ ਕਸਮਾਂ ਖਾਧੀਆਂ, ਉੱਥੇ ਔਰੰਗਜ਼ੇਬ ਨੇ ਵੀ ਕਈ ਕਸਮਾਂ ਖਾਧੀਆਂ। ਪਰ ਜਦੋਂ ਇੱਕ ਵਾਰ ਉਹਨਾਂ ਕਿਹਾ ਅਨੰਦਪੁਰ ਖਾਲੀ ਕਰ ਦਿਓ, ਹਜ਼ੂਰ ਨੇ ਆਪਣੇ ਕੁਝ ਕੁ ਗੱਡੇ ਸਮਾਨ ਦੇ ਪੁਰਾਣੇ ਲੱਦ ਕੇ ਬਾਹਰ ਕੱਢੇ ਤੇ ਉਸ ਵੇਲੇ ਪਹਾੜੀਆਂ ਨੇ ਤੇ ਤੁਰਕਾਂ ਨੇ ਉੱਥੇ ਹਮਲਾ ਕਰ ਦਿੱਤਾ ਸੀ। ਹਜ਼ੂਰ ਨੇ ਸਿੱਖਾਂ ਨੂੰ ਵੀ ਕਿਹਾ ਸੱਜਣੋ ਕਿ ਦੇਖੋ ਤੁਸੀਂ ਕਹਿੰਦੇ ਪਏ ਹੋ ਕਿ ਇਹ ਕਸਮਾਂ ਚੁੱਕੀ ਬੈਠੇ ਨੇ, ਪਰ ਇਹ ਪੇਮਾਸ਼ਿਕਨ ਨੇ, ਇਹ ਧੋਖਾ ਦੇਣ ਵਾਲੇ ਨੇ। ਅਸਲ ਵਿੱਚ ਪੱਥਰ ਨੂੰ ਪੂਜ ਪੂਜ ਕੇ ਪੱਥਰ ਹੋ ਗਏ ਨੇ ਤੇ ਪੱਥਰ ਕਦੀ ਭਿੱਜਦਾ ਨਹੀਂ ਹੁੰਦਾ। ਇਹਨਾਂ ਪੱਥਰਾਂ ਨੂੰ ਪੂਜਣ ਵਾਲਿਆਂ ਦੀ ਕਸਮ ਤੇ ਵੀ ਕੋਈ ਯਕੀਨ ਨਹੀਂ। ਕਹਿੰਦੇ ਨੇ ਜਦੋਂ ਕੁਝ ਸਮਾਂ ਠਹਿਰੇ ਫਿਰ ਔਰੰਗਜ਼ੇਬ ਨੇ ਇਸੇ ਆਪਣੇ ਵੱਲੋਂ ਇੱਕ ਪੱਤਰਿਕਾ ਵੀ ਭੇਜੀ ਸੀ। ਕੁਝ ਕਹਿੰਦੇ ਨੇ ਕੁਰਾਨ ਦੀ ਵੀ ਕਸਮ ਚੁੱਕੀ, ਕੁਰਾਨ ਵੀ ਭੇਜੀ। ਖੈਰ ਮੁੱਖ ਦੀ ਗੱਲ ਕੀ, ਉਹਨੇ ਕੁਰਾਨ ਦੀ ਕਸਮ ਚੁੱਕ ਕੇ ਕਿਹਾ ਕਿ ਇੱਕ ਵਾਰੀ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦਿਓ, ਤੁਹਾਨੂੰ ਕੋਈ ਵੀ ਕੁਛ ਨਹੀਂ ਕਹੇਗਾ ਤੇ ਇਹਦੇ ਵਿੱਚ ਸਾਡੀ ਵੀ ਇੱਜ਼ਤ ਰਹਿ ਜਾਏਗੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਇੱਥੇ ਕਿਹਾ ਜਾਂਦਾ ਫਿਰ ਵਿਦਾਵਾ ਲਿਖਿਆ ਗਿਆ। ਮੈਂ ਆਉਣਾ ਅਖੀਰ ਤੇ ਨਿਚੋੜ ਵਾਲੇ ਗੁਰਮੁਖੋ, ਇੱਥੇ ਕਿਹਾ ਜਾਂਦਾ ਹਜ਼ੂਰ ਨੂੰ ਕਿਹਾ ਅਨੰਦਪੁਰ ਸਾਹਿਬ ਛੱਡ ਦੇਈਏ। ਮੈਂ ਹੈਰਾਨ ਹੋਇਆ ਵਾਂ ਕਿ ਇਸ ਇੱਕ ਸੱਜਣ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਵਿਦਾਵਾ ਲਿਖਾਣ ਵਾਲਿਆਂ ਵਿੱਚ ਮਾਤਾ ਗੁਜਰੀ ਜੀ ਸਭ ਤੋਂ ਪਹਿਲੇ ਸਨ। ਉਹਨਾਂ ਕਿਹਾ ਵੀ ਅਸੀਂ ਛੱਡ ਦੇਣਾ, ਤੁਸੀਂ ਸਾਡੀ ਗੱਲ ਮੰਨੋ, ਪਰ ਗੁਰੂ ਕਲਗੀਧਰ ਨਹੀਂ ਮੰਨੇ। ਹੁਣ ਇਤਿਹਾਸਕਾਰ ਆਪਣੀ ਮਰਜ਼ੀ ਨਾਲ ਲਿਖੀ ਗਏ। ਕਵੀ ਸੈਨਾਪਤੀ ਨੇ ਸ੍ਰੀ ਗੁਰੂ ਸ਼ੋਭਾ ਵਿੱਚ ਲਿਖਿਆ ਐਦ ਲਿਖਵਾਏ, ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਲਿਖਿਆ ਕਿ ਉੱਥੇ ਕਾਗਜ਼ ਲਿਖਾ ਲਿਆ ਗਿਆ ਤੇ ਕਵੀ ਸੰਤੋਖ ਸਿੰਘ ਮੁਤਾਬਕ ਕਿ ਇਹਨਾਂ ਬਦਾਵੇ ਕਰ ਲਿਖਣ ਵਾਲਿਆਂ ਦੀ ਅਗਵਾਈ ਮਾਤਾ ਗੁਜਰੀ ਜੀ ਪੈ ਕਰਦੇ ਨੇ। ਮੈਂ ਅਰਜ਼ ਕਰਾਂ ਇਤਿਹਾਸਿਕ ਤੱਤ ਜਦੋਂ ਤੱਕੀਦੇ ਨੇ, ਹਰ ਕੋਈ ਕਲਮ ਹਰ ਕੋਈ ਆਪਣੀ ਆਪਣੀ ਬੋਲੀ ਬੋਲਦਾ। ਇੱਥੇ ਕਹਿੰਦੇ ਨੇ ਖਜੂਰ ਨੇ ਕਿਹਾ ਕੁਝ ਸਮਾਂ ਰੁਕ ਜਾਓ, ਦੁੱਖ ਕੱਟੇ ਜਾਣਗੇ, ਸੁੱਖ ਭੋਗੋਗੇ, ਪਰ ਜਦੋਂ ਕੁਝ ਕੁ ਕਾਲੇ ਨਹੀਂ ਮੰਨੇ ਤੇ ਸੈਨਾਪਤੀ ਦੇ ਮੁਤਾਬਕ ਇਹ ਸ਼ਬਦ ਕਹਿ ਕਿ ਜੇ ਕੋਈ ਭੀੜਾ ਆ ਪਈ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਫਿਰ ਇੱਥੋਂ ਤੱਕ ਆ 8 ਦਿਨ ਰੁਕੋ, 8 ਪਹਿਰ ਰੁਕੋ, ਮੁਕਤੀ ਗੱਲ ਨਹੀਂ ਰੁਕੇ। ਉੱਥੇ ਕਹਿੰਦੇ ਨੇ ਕੁਝ ਸੱਜਣਾਂ ਨੇ ਗੁਰੂ ਸਾਹਿਬ ਨੂੰ ਵਿਦਾਵਾ ਲਿਖ ਦਿੱਤਾ ਤੇ ਉਹਨਾਂ ਵਿੱਚ ਲੋਕ ਮਾਂ ਸਿੰਘ ਦਾ ਵੀ ਜ਼ਿਕਰ ਕਰਨ ਲੱਗ ਪਏ। ਮਾਂ ਸਿੰਘ ਜੀ ਦੇ ਪਿਤਾ ਦਾ ਨਾਮ ਭਾਈ ਰਾਏ ਸਿੰਘ ਹੈ, ਮਾਂ ਸਿੰਘ ਦਾ ਭਰਾ ਭਾਈ ਸ਼ੀਤਲ ਸਿੰਘ ਉਹ ਵੀ ਸ਼ਹੀਦ ਹੋਣਾ ਮੁਕਤਸਰ ਦੀ ਧਰਤੀ ਤੇ ਅੱਗੇ ਅਰਜ਼ ਕਰਨਾ। ਇੱਥੇ ਇਹ ਵੀ ਕਿਹਾ ਜਾਂਦਾ ਕਿ ਖਜੂਰ ਨੇ ਰਾਏ ਸਿੰਘ ਨੂੰ ਆਪ ਤੋਰਿਆ ਸੀ। ਕਹਿਣ ਲੱਗੇ ਰਾਏ ਸਿੰਘ ਜਦੋਂ ਆਵਾਜ਼ ਦਿੱਤੀ ਨਕੀਬ ਨੂੰ ਕਿਹਾ ਕਿ ਅਨੰਦਪੁਰ ਸਾਹਿਬ ਦੇ ਸਾਰੀ ਸੰਗਤ ਨੂੰ ਕਹਿ ਦਿਓ ਕਿ ਗੁਰੂ ਕਾ ਬਚਨ ਹੈ ਕਿ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਆਵਾਜ਼ ਦਿੱਤੀ ਉੱਚੀ, ਉਸ ਵੇਲੇ ਰਾਏ ਸਿੰਘ ਨਹੀਂ ਗਿਆ, ਲਿਖਾਰੀ ਸੀ। ਖਜੂਰ ਨੇ ਕਿਹਾ ਤੇਰੀ ਸਿੱਖੀ ਘਰ ਕਾਇਮ ਰਹਿ ਸੀ, ਤੂੰ ਚਲਾ ਜਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ। ਇੱਥੇ ਇੱਕ ਬੁਝਾਰਤ ਪਾਉਂਦੇ ਨੇ ਕਿ ਵਿਦਾਵਾ ਲਿਖ ਕੇ ਸੱਜਣ ਗਏ, ਪਰ ਸੋਹਨ ਸਿੰਘ ਜੀ ਸ਼ੀਤਲ ਉਹਨਾਂ ਨੇ ਮਨੁੱਖਤਾ ਦਾ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ। ਬਾ ਦਲੀਲ ਉਹ ਕਹਿੰਦੇ ਨੇ ਉਸ ਵੇਲੇ 4 ਚੁਫੇਰੇ ਘੇਰਾ ਪਿਆ ਅਨੰਦਪੁਰ ਨੂੰ। ਜੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵਿਦਾਵਾ ਲਿਖ ਕੇ ਤੁਰਦੇ ਨੇ ਤੇ ਕੀ ਹਕੂਮਤ ਉਹਨਾਂ ਸਿੱਖਾਂ ਨੂੰ ਅਨੰਦਪੁਰ ਬਾਹਰ ਪਾਰ ਕਰਨ ਦੇਵੇਗੀ, ਉਹਨਾਂ ਨੂੰ ਪਕੜੇਗੀ? ਕੀ ਹਕੂਮਤ ਨਾਲ ਮਿਲੇ ਹੋਏ ਸਨ ਕਿ ਉਹਨਾਂ ਨੂੰ ਰਾਹ ਦੇ ਦਿੱਤਾ ਗਿਆ ਕਿ ਤੁਸੀਂ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਰਾਹ ਦੇ ਦਿੰਦੇ ਹਾਂ? ਉਹਨਾਂ ਕਈ ਸਵਾਲ ਖੜੇ ਕੀਤੇ ਨੇ। ਇੱਕ ਘਟਨਾ ਵਾਲੇ ਇਤਿਹਾਸਕਾਰ ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਦਾਵਾ ਦਿੱਤਾ ਤੇ ਮਾਝੇ ਦੀ ਧਰਤੀ ਨੂੰ ਸੱਜਣ ਚਲੇ ਗਏ। ਗੁਰਮੁਖੋ ਤਵਜੋਂ ਦਿਓ, ਹਜ਼ੂਰ ਨੇ ਸਰਸਾ ਨਦੀ ਪਾਰ ਕੀਤੀ, ਪਰਿਵਾਰ ਵਿਛੜਿਆ, ਚਮਕੌਰ ਸਾਹਿਬ ਦੀ ਧਰਤੀ ਤੇ ਵੱਡੇ ਗੁਰੂ ਕੇ ਲਾਲ ਸ਼ਹੀਦ ਹੋਏ, ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਤੋਂ ਹਜ਼ੂਰ ਮਾਛੀਵਾੜੇ ਦੀ ਧਰਤੀ ਤੇ ਗਏ, ਮਾਛੇਵਾੜੀ ਦੀ ਧਰਤੀ ਤੋਂ ਉੱਚ ਤੇ ਪੀਰ ਬਣ ਕੇ ਹਜ਼ੂਰ ਖੇਰੀ ਪਿੰਡ ਤੱਕ ਗਏ ਨੇ। ਉਸ ਤੋਂ ਅੱਗੇ ਜ਼ਫਰਨਾਮਾ ਪੈ ਲਿਖਦੇ ਨੇ, ਜ਼ਫਰਨਾਮਾ ਲਿਖ ਕੇ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਔਰੰਗਜ਼ੇਬ ਵਾਲੇ ਪਾਸੇ ਤੋਰ ਦਿੱਤਾ। ਤਵੱਜੋ ਦਿਓ, ਇੱਧਰ ਹਜ਼ੂਰ ਨੇ ਪਰਿਵਾਰ ਸ਼ਹੀਦ ਹੋ ਚੁੱਕਾ ਹੈ, ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖ ਦਿੱਤਾ ਹੈ। ਵਜ਼ੀਰ ਖਾਨ ਦੇ ਅੰਦਰ ਅਜੇ ਵੀ ਇਹ ਗੱਲ ਧੁਖਦੀ ਪਈ ਹੈ ਕਿ ਕਿਸੇ ਤਰੀਕੇ ਦੇ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਮੈਂ ਖਤਮ ਕਰ ਦਿਆਂ ਜਾਂ ਮੈਂ ਉਹਨਾਂ ਨੂੰ ਜਿੰਦਾ ਪਕੜ ਲਵਾਂ। ਉਹ ਟੇਕੇ ਨਹੀਂ ਬੈਠਾ, ਉਹਨੇ ਆਪਣੀਆਂ ਫੌਜਾਂ ਲੈ ਕੇ ਸਰਹੰਦ ਤੋਂ ਫਿਰ ਹਜ਼ੂਰ ਨੂੰ ਮਾਲਵੇ ਦੀ ਧਰਤੀ ਵੱਲ ਉਹ ਪਿੱਛਾ ਕਰਨ ਲੱਗਾ। ਦਾਤਾਰ ਰਾਏ ਕੱਲੇ ਕੋਲ ਵੀ ਰੁਕੇ ਨੇ, ਕਪੂਰੇ ਦੇ ਕੋਲ ਵੀ ਗਏ ਨੇ ਤੇ ਕਪੂਰਾ ਅੰਦਰੋਂ ਡਰਦਾ ਵੀ ਸੀ ਤੇ ਬਾਹਰੋਂ ਇਹ ਵੀ ਦਾਅਵੇ ਕਰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ। ਤਵੱਜੋ ਦਿਓ, ਹਜ਼ੂਰ ਕਪੂਰੇ ਤੋਂ ਅੱਗੇ ਤੁਰ ਲੱਗੇ ਨੇ ਤੇ ਉਧਰ ਮਾਝੇ ਦੀ ਧਰਤੀ ਤੇ ਸਿੱਖ ਵਿਦਵਾਨ ਕਹਿੰਦੇ ਨੇ ਜਿਹੜੇ ਸਿੱਖ ਪਹੁੰਚੇ ਨੇ, ਕਹਿੰਦੇ ਨੇ ਬੀਬੀ ਭਾਗੋ ਦੀ ਅਗਵਾਈ ਵਿੱਚ ਭਾਈ ਲੰਗਾਹ ਦੇ ਖਾਨਦਾਨ ਨਾਲ ਸੰਬੰਧਿਤ ਹੈ ਬੀਬੀ ਭਾਗੋ ਮਾਈ ਭਾਗੋ, ਇਹਦੀ ਅਗਵਾਈ ਵਿੱਚ ਭਾਈ ਮਾਂ ਸਿੰਘੋਰੀ, ਭਾਈ ਰਾਏ ਸਿੰਘੋਰੀ, ਮਾਂ ਸਿੰਘ ਦੇ ਭਰਾ ਭਾਈ ਸ਼ੀਤਲ ਸਿੰਘ ਜੀ ਤੇ ਗੁਰਮੁਖੋ, ਇਹਨਾਂ ਵਿੱਚ ਇਕੱਲੇ ਇਹ ਨਹੀਂ, ਭਾਈ ਸਾਹਿਬ ਭਾਈ ਕਰਬਾਰੀ ਸਿੰਘ, ਭਾਈ ਦਰਬਾਰੀ ਸਿੰਘ, ਭਾਈ ਖੁਸ਼ਹਾਲ ਸਿੰਘ। ਆਪ ਕਹੋਗੇ ਵੀ ਇਹਨਾਂ ਤਿੰਨਾਂ ਦੇ ਨਾਂ ਕਿਉਂ ਲਏ ਨੇ? ਭਾਈ ਖੁਸ਼ਹਾਲ ਸਿੰਘ ਗੁਰੂ ਅਮਰਦਾਸ ਜੀ ਦੀ 8ਵੀਂ ਪੀੜ੍ਹੀ ਵਿੱਚੋਂ ਸਨ, ਭਾਈ ਕਰਬਾਰਾ ਸਿੰਘ ਤੇ ਕਈਆਂ ਨੇ ਕਰਬਾਰੀ ਸਿੰਘ ਲਿਖਿਆ, ਭਾਈ ਕਰਬਾਰਾ ਸਿੰਘ ਤੇ ਦਰਬਾਰਾ ਸਿੰਘ ਇਹ ਦੋਨੋਂ ਭਰਾ ਨੇ ਤੇ ਬਾਬੇ ਮੋਹਰੀ ਦੀ ਅੰਤ ਬੰਸ਼ ਵਿੱਚੋਂ ਨੇ, ਇਹ ਵੀ ਮਾਝੇ ਦੀ ਧਰਤੀ ਤੋਂ ਸਾਹਿਬ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਤੁਰੇ ਆਉਂਦੇ। ਉਹ ਕਿਵੇਂ ਜਿਹੜੇ ਵਿਛੜ ਗਏ ਹੋਣਗੇ ਉਹਨਾਂ ਦੇ ਅੰਦਰ ਕਿੰਨਾ ਕੁ ਇਹ ਵਿਛੋੜੇ ਦਾ ਦੁੱਖ ਪੈਦਾ ਹੋਇਆ ਹੋਵੇਗਾ। ਗੁਰਮੁਖੋ ਕੋਈ ਵਿਛੋੜਾ ਛੋਟੀ ਜੀ ਗੱਲ ਨਹੀਂ। ਮੈਂ ਕਿ ਅਰਜ਼ ਕਰਨੀ ਹੈ ਕਿ ਗੁਰੂ ਦਾ ਵਿਛੋੜਾ ਜਿਨ੍ਹਾਂ ਨੂੰ ਪੈ ਜਾਏ, ਭਾਵੇਂ ਵਕਤੀ ਤੌਰ ਤੇ ਕਹਿ ਕੇ ਚਲੇ ਜਾਣ ਕਿ ਤੂੰ ਸਾਡਾ ਗੁਰੂ ਨਹੀਂ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਤੋਂ ਵਿਛੜ ਜਾਣ ਉਹਨਾਂ ਨੂੰ ਸਵੇਰੇ ਦਿਨੇ ਰਾਤ ਕਦੀ ਚੈਨ ਨਹੀਂ ਹੁੰਦਾ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਤੇ ਆਪ ਰੋਜ਼ ਪੜ੍ਹਦੇ ਸੁਣਦੇ ਹੋ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਦੀ ਗੁਰੂ ਤੋਂ ਵਿਛੋੜਾ ਪੈ ਜਾਏ ਸਿੱਖ ਦਾ ਉਹਦੇ ਅੰਦਰ ਦਾ ਰਸ ਸੁੱਕ ਜਾਂਦਾ ਜੀ, ਗੁਰੂ ਤੋਂ ਵਿਛੋੜਾ ਪੈ ਜਾਏ ਉਹਦੇ ਅੰਦਰ ਦਾ ਤੱਤ ਚਲਾ ਜਾਂਦਾ ਹੈ, ਗੁਰੂ ਤੋਂ ਵਿਛੋੜਾ ਪੈ ਜਾਏ ਉਹਦੇ ਅੰਦਰੋਂ ਨਾਮ ਦੀ ਮਹਿਕ ਚਲੀ ਜਾਂਦੀ ਹੈ। ਗੁਰਮੁਖੋ ਜਦੋਂ ਗੁਰੂ ਤੋਂ ਵਿਛੋੜਾ ਪੈ ਜਾਏ ਤੇ ਸਿੱਖ ਦੇ ਅੰਦਰ ਦਾ ਰੰਗ ਵੀ ਚਲਾ ਜਾਂਦਾ ਹੈ, ਭਾਵੇਂ ਉਹ ਘਰਾਂ ਨੂੰ ਆ ਗਏ ਨੇ ਚਾਹੇ ਵਿਛੜ ਕੇ ਆਏ। ਇੱਕ ਸੱਜਣ ਨੇ ਤਾਂ ਇੱਥੋਂ ਤੱਕ ਹੈ ਕਿ ਸਰਸਾ ਨਦੀ ਦੇ ਪਾਣੀ ਨੇ ਸਿੱਖਾਂ ਨੂੰ ਬਹੁਤ ਦੂਰ ਤੱਕ ਰੋੜ ਕੇ ਲੈ ਗਈਏ, ਜਿਹੜੇ ਵਿਛੜ ਗਏ ਸਨ ਘਰਾਂ ਨੂੰ ਤੁਰੇ ਨੇ, ਪਰ ਜਦੋਂ ਕੰਨਾਂ ਵਿੱਚ ਖਬਰ ਪਈ ਕਿ ਗੁਰੂ ਕਲਗੀਧਰ ਸੱਚੇ ਪਿਤਾ ਮਹਾਰਾਜ ਉਹਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗੱਲ ਕੀ ਹੈ ਤੇ ਉਹਨਾਂ ਦੀ ਕਿਤਾਬ ਪਿੱਛੇ ਦੇ ਆਈ ਹੈ ਗੁਰੂ ਕੇ ਸ਼ੇਰ, ਤੇ ਬੜੀ ਗੁਰੂ ਕੇ ਸਿੱਖੋ ਪੜ੍ਹਨ ਵਾਲੀ ਇਹ ਪੁਸਤਕ ਹੈ। ਉਹਦੇ ਵਿੱਚ ਉਹ ਲਿਖਦੇ ਨੇ ਕਿ ਪੱਟੀ ਦੇ ਸਰਦਾਰ ਵੜੈਚ ਸਰਦਾਰ ਉਹਨਾਂ ਦਾ ਬਜ਼ੁਰਗ ਸੀ ਭਾਈ ਦੇਸ ਰਾਜ, ਉਹਦਾ ਭੋਗ ਪਿਆ ਉੱਥੇ ਮਾਝੇ ਦੇ ਸਿਰ ਕੱਢ ਸੂਰਮੇ ਇਕੱਠੇ ਹੋਏ ਸਨ ਤੇ ਉੱਥੇ ਗੱਲ ਚੱਲੀ ਸੀ ਭੋਗ ਤੇ ਕਿ ਗੁਰੂ ਕਲਗੀਧਰ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਛੋਟੇ ਤਰਹੰਦ ਵਿੱਚ ਮਾਤਾ ਗੁਜਰੀ ਸ਼ਹੀਦ ਕਰ ਦਿੱਤੇ ਗਏ ਨੇ, ਆਪ ਹਜ਼ੂਰ ਲੱਖੀ ਜੰਗਲ ਵੱਲ ਤੁਰੇ ਜਾਂਦੇ ਨੇ, ਮਾਲਵੇ ਦੀ ਧਰਤੀ ਤੇ ਨੇ, ਉੱਥੇ ਬੈਠਿਆਂ ਕਹਿੰਦੇ ਨੇ ਭੋਗ ਤੋਂ ਬਾਅਦ। ਡਾਕਟਰ ਹਰਜਿੰਦਰ ਸਿੰਘ ਲਿਖਦੇ ਨੇ ਮਜਹਿਲ ਸਰਦਾਰਾਂ ਨੇ ਇੱਕ ਫੈਸਲਾ ਕੀਤਾ, ਦੇਖੋ ਵਿਛੜ ਕੇ ਗੁਰੂ ਤੋਂ ਆ ਗਏ ਹਾਂ, ਦੁਨੀ ਚੰਦ ਵਰਗਾ ਬੰਦਾ ਉਹਦੇ ਨਾਲ ਕਈ ਆ ਗਏ, ਜੇ ਇਸ ਕਲੰਕ ਨੂੰ ਆਪਾਂ ਧੋਣਾ ਤੇ ਚਲੋ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਜਾ ਕੇ ਅਸੀਂ ਹਾਜ਼ਰ ਹੋਈਏ। ਗੁਰਮੁਖੋ ਉਸ ਭੋਗ ਵਿੱਚ ਅੱਜ ਨਵੀਂ ਇੱਕ ਗੱਲ ਮਿਲੀ ਕਿ ਪੱਟੀ ਦੇ ਇਲਾਕੇ ਦੇ ਪਿੰਡਾਂ ਦੇ ਪੰਜ ਨੰਬਰਦਾਰ ਇਕੱਠੇ ਹੋਏ ਸਨ, ਉਹ ਆਪਣੀ ਸਿਆਣਪ ਲੈ ਕੇ ਤੁਰੇ, ਕਹਿੰਦੇ ਨੇ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਾਂਗੇ ਕਿ ਮਹਾਰਾਜ ਕਿ ਤੁਸੀਂ ਗੁਰੂ ਨਾਨਕ ਸਾਹਿਬ ਵਾਲਾ ਰਾਹ ਅਪਣਾਓ। ਮੈਂ ਅੱਗੇ ਅਰਜ਼ ਕਰਨੀ ਉਹਨਾਂ ਦਾ ਭੁਲੇਖਾ ਹੈ ਕਿ ਸ਼ਾਇਦ ਗੁਰੂ ਕਲਗੀਧਰ ਦਾ ਰਸਤਾ ਕੋਈ ਹੋਰ। ਕਹਿਣ ਲੱਗੇ ਅਸੀਂ ਜਾ ਕੇ ਉਹਨਾਂ ਨੂੰ ਕਹਾਂਗੇ ਕਿ ਅਸੀਂ ਸਰਕਾਰੀ ਦਰਬਾਰੇ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ, ਤੁਸੀਂ ਸਾਡੇ ਨਾਲ ਮਾਝੇ ਦੀ ਧਰਤੀ ਤੇ ਆ ਜਾਓ, ਦੇਖੋ ਤੁਸੀਂ ਚੁੱਪ ਕਰਕੇ ਸਾਡੇ ਗੁਰੂ ਬਣੇ ਰਹੋ, ਅਸੀਂ ਤੁਹਾਡੇ ਸਿੱਖ ਬਣਦੇ ਰਹਿੰਦੇ ਹਾਂ, ਭਜਨ ਬੰਦਗੀ ਜਪ ਤਪ ਕਰੋ, ਕੀ ਲੈਣਾ ਤੁਸੀਂ ਲੜਾਈਆਂ ਕਰਕੇ, ਕੀ ਹਕੂਮਤ ਨਾਲ ਟੱਕਰ ਲੈ ਕੇ ਕਦੀ ਸੁੱਖ ਮਿਲ ਸਕਦਾ। ਕੁਝ ਸਿਆਣੇ ਨੰਬਰਦਾਰ ਪੰਚ ਤੇ ਸਰਪੰਚ ਗਏ ਨੇ, ਪਰ ਗੁਰਮੁਖੋ ਭਾਈ ਸਾਹਿਬ ਭਾਈ ਮਾਨ ਸਿੰਘ ਵਰਗੇ ਉਹ ਨਹੀਂ ਜਿਹੜੇ ਗੁਰੂ ਨੂੰ ਸਮਝਾਉਣ ਤੁਰੇ ਨੇ। ਉਹਨਾਂ ਦੀ ਇੱਕ ਪੰਕਤੀਆਂ ਕੁਝ ਕੁ ਇੱਕ ਵਿਦਵਾਨ ਸੱਜਣ ਨੇ ਸਾਂਭੀਆਂ ਨੇ, ਉਹਦੀ ਜ਼ਬਾਨੀ ਇਹ ਸ਼ਬਦ ਸਨ ਕਿ ਇਹ ਤੁਕਾਂ ਭਾਈ ਮਾਨ ਸਿੰਘ ਦੇ ਅੰਦਰ ਦੀ ਬੇਬਲਤਾ ਸਨ। ਉਹਨੇ ਸ਼ਬਦ ਲਿਖੇ ਨੇ, ਕਹਿਣ ਲੱਗੇ ਕਿ ਉਦੋ ਸ਼ਾਮ ਬਿਨ ਉਦੋ ਐਸੇ ਭਾਈ ਜਿਉ ਮਛਲੀ ਬਿਨ ਪਾਣੀ, ਸ਼ਬਦ ਵਰਤੇ ਭਾਈ ਮਾਨ ਸਿੰਘ ਦੇ ਅੰਦਰ ਦੀ ਬੇਬਲਤਾ। ਕਹਿਣ ਲੱਗੇ ਸ਼ਾਮ ਬਿਨ ਉਦੋ ਐਸੇ ਭਾਈ ਜਿਉ ਮਛਲੀ ਬਿਨ ਪਾਣੀ, ਕਹਿਣ ਲੱਗੇ ਤੱਤੇ ਰੇਤੇ ਪਈ ਮੈਂ ਤੜਫਾਂ ਮੇਰੀ ਬੇਦਨ ਕਿਸੇ ਨਾ ਜਾਣੀ, ਸ਼ਬਦ ਵਰਦੇ ਨੇ ਉੱਠੀ ਦਰਦ ਫਿਰਾਕਤ ਵਾਲੀ ਦੇਹੀ ਦਰਦ ਰਝਾਨੀ, ਮਾਂ ਸਿੰਘ ਸ਼ਬਦ ਵਰਤੇ ਕਹਿਣ ਲੱਗੇ ਮਾਂ ਸਿੰਘ ਕਹਿਣ ਲੱਗੇ ਸਾਡਾ ਤਾਂ ਹੀ ਜੀਵਨ ਜਦ ਮਿਲਸੀ ਸਾਰਨ ਭਾਣ, ਕਿ ਹੇ ਦਾਤਿਆ ਮੇਰਾ ਜੀਵਨ ਤਾਂ ਏ, ਕਿਉਂਕਿ ਬੈਰਾਗ ਟਿਕਣ ਨਹੀਂ ਸੀ ਦਿੰਦਾ ਕਿ ਗੁਰੂ ਕਲਗੀ ਵਾਲਿਆ ਤੇਰੇ ਲਾਲ ਸ਼ਹੀਦ ਹੋ ਗਏ, ਪਰਿਵਾਰ ਸ਼ਹੀਦ ਹੋ ਗਿਆ, ਅਸੀਂ ਆਪਣੇ ਘਰਾਂ ਵਿੱਚ ਸੁੱਖ ਨਾਲ ਬੈਠੇ ਹਾਂ। ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਜੇ ਕੋਈ ਗੁਰੂ ਤੋਂ ਵਿਛੜ ਵੀ ਜਾਏ ਭਾਈ ਗੁਰਦਾਸ ਨੂੰ ਪੁੱਛ ਕੇ ਦੇਖੋ, ਲੋਕ ਉਹਦਾ ਕਦੀ ਮਾਣ ਨਹੀਂ ਜੇ ਕਰਦੇ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਤੇ ਕਹਿੰਦੇ ਨੇ ਕਿ ਦਹੀਂ ਉਹਦੇ ਵਿੱਚ ਮੱਖਣ ਵੀ ਏ ਤੇ ਲੱਸੀ ਵੀ ਏ, ਜੇ ਲੱਸੀ ਇਹ ਸੋਚੇ ਕਿ ਮੇਰੀ ਕੀਮਤ ਬੜੀ ਏ, ਕਹਿਣ ਲੱਗੇ ਮੱਖਣ ਕਰਕੇ ਤੇਰੀ ਬੜੀ ਕੀਮਤ ਹੀ ਜੇ ਮਿਲਿਆ
ਤੇ ਜਦੋਂ ਮੱਖਣ ਨਿਕਲ ਜਾਏ ਮੱਖਣ ਜਿੰਨੀ ਲੱਸੀ ਦੀ ਕੀਮਤ ਨਹੀਂ ਰਹਿੰਦੀ। ਸਿਰਫ ਉਦਾਹਰਣ ਲੈਣੀ ਹੈ ਕਿ ਕੀ ਗੁਰੂ ਤੋਂ ਵਿਛੜ ਕੇ ਕਦੀ ਸੁੱਖ ਮਿਲ ਸਕਦਾ? ਕਹਿਣ ਲੱਗੇ ਮੱਖਣ ਚਲਾ ਜਾਏ ਤੇ ਲੱਸੀ ਛੁੱਟੜ ਹੋ ਜਾਂਦੀ ਏ, ਗੁਲਾਬ ਦੇ ਫੁੱਲਾਂ ਵਿੱਚੋਂ ਸੁਗੰਧੀ ਚਲੀ ਜਾਏ ਤੇ ਗੁਰਮੁਖੋ ਉਹਨਾਂ ਫੁੱਲਾਂ ਨੂੰ ਕੋਈ ਨਹੀਂ ਪਿਆਰ ਕਰਦਾ, ਮਜੀਠ ਦਾ ਰੰਗ ਨਿਕਲ ਜਾਏ ਤੇ ਉਹਦੇ ਰੰਗ ਨੂੰ ਕੋਈ ਨਹੀਂ, ਉਹਦੀ ਫੋਕ ਨੂੰ ਕੋਈ ਨਹੀਂ ਸਾਂਭਦਾ। ਤੇ ਕਹਿਣ ਲੱਗੇ ਜੇਕਰ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਤੇ ਉਸ ਸਰੀਰ ਦੀ ਕੀਮਤ ਕੋਈ ਨਹੀਂ, ਜੇ ਗੁਰਮੁਖੋ ਗੰਨੇ ਵਿੱਚੋਂ ਰਸ ਨਿਕਲ ਜਾਏ ਉਸ ਪੱਛੀ ਦੀ ਛਿਲਕੇ ਦੀ ਕੀਮਤ ਕੋਈ ਨਹੀਂ, ਤੇ ਜਿਹੜਾ ਬੰਦਾ ਦਾਵਾ ਕਰੇ ਮੈਂ ਸਿੱਖ ਤੇ ਅੰਦਰੋਂ ਗੁਰੂ ਤੋਂ ਵਿਛੜ ਕੇ ਆ ਜਾਏ ਉਹਦੀ ਹਾਲਤ ਤਾਂ ਉਸ ਦੀ ਤਰ ਲੱਸੀ ਦੀ ਤਰ੍ਹਾਂ ਜਿਹੜੀ ਮੱਖਣ ਤੋਂ ਵਿਛੜ ਗਈ, ਉਹਦੀ ਹਾਲਤ ਤਾਂ ਰਸ ਤੋਂ ਬਿਨਾਂ ਛਿਲਕੇ ਦੀ ਤਰ੍ਹਾਂ, ਉਹਦੀ ਹਾਲਤ ਤਾਂ ਮਜੀਠ ਦੀ ਫੋਕ ਦੀ ਤਰ੍ਹਾਂ। ਸ਼ਬਦ ਵਰਤੇ ਭਾਈ ਗੁਰਦਾਸ ਨੇ, ਕਹਿਣ ਲੱਗੇ ਮੱਖਣ ਲਿਆ ਬਰੋਲ ਕੇ ਛਾਂ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛਵੈ ਨਾ ਕੋਈ, ਰੰਗ ਮਜੀਠੋ ਨਿਕਲੈ ਅੱਡ ਲੈ ਨਾ ਸੋਈ, ਬਾਤ ਲਈ ਫੁਲਵਾੜੀਓ ਤਿਸ ਮਿਲੈ ਨਾ ਢੋਈ। ਫਿਰ ਸ਼ਬਦ ਵਰਦੇ ਨੇ ਗੁਰਮੁਖੋ ਕਿ ਚੇਤੇ ਰੱਖੋ ਕਾਇਆ ਹੰਤ ਵਿਛੋਨਿਆ, ਤਿਸ ਕੋ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜਿਉਂ ਵੇਖੈ ਸਭ ਲੋਈ। ਸਾਰੀ ਦੁਨੀਆਂ ਤੱਕ ਦੀਏ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆ ਜਾਏ, ਅੱਜ ਉੱਥੋਂ ਮਾਝੇ ਦੀ ਧਰਤੀ ਤੋਂ ਅਣਖ ਵਾਲੇ ਸਰਦਾਰ ਵੀ ਤੁਰੇ ਨੇ ਤੇ ਕੁਝ ਚਾਤੁਰ ਤੇ ਆਪਣੇ ਆਪ ਨੂੰ ਸਿਆਸਤਦਾਨ ਮੰਨਣ ਵਾਲੇ ਉਹ ਵੀ ਤੁਰੇ ਨੇ। ਕਹਿੰਦੇ ਨੇ ਇਹ ਸੱਜਣ ਆ ਪਹੁੰਚੇ ਨੇ ਗੁਰੂ ਕਲਗੀਧਰ ਸੱਚੇ ਪਿਤਾ ਜੀ ਨੂੰ। ਇੱਕ ਵਿਦਵਾਨ ਕਹਿੰਦਾ ਸੁਨਿਆਰ ਪਿੰਡ ਵਿੱਚ ਆ ਕੇ ਮਿਲੇ ਨੇ, ਦੂਸਰੇ ਕਹਿੰਦੇ ਨੇ ਰਮਿਆਣੇ ਦੇ ਨੇੜੇ ਆ ਕੇ ਮਿਲੇ ਨੇ। ਮੁੱਖ ਦੀ ਗੱਲ ਕੀ ਕਿ ਮਾਝੇ ਦੀ ਧਰਤੀ ਦੇ ਇਹ ਸਰਦਾਰ ਇਹਨਾਂ ਨਾਲ ਭਾਵਨਾ ਵਾਲੇ ਵੀ ਆਏ ਨੇ ਤੇ ਪੰਚ ਤੇ ਸਰਪੰਚ ਚੌਧਰੀ ਤੇ ਨੰਬਰਦਾਰ ਵੀ ਆਏ ਨੇ। ਹਜ਼ੂਰ ਨੂੰ ਜਦੋਂ ਮਿਲੇ ਤੇ ਇਹਨਾਂ ਨੇ ਮਿਲਦਿਆਂ ਮੱਥੇ ਟੇਕੇ ਨੇ। ਉੱਥੇ ਕਹਿੰਦੇ ਨੇ ਇਹਨਾਂ ਨੇ ਆਪਣੇ ਵੱਲੋਂ ਹਮਦਰਦੀ ਵੀ ਪ੍ਰਗਟ ਕੀਤੀ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੁਹਾਡੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਸ਼ਹੀਦ ਹੋਈ, ਸਾਨੂੰ ਖੇਦ ਹੈ। ਗੁਰੂ ਕਲਗੀਧਰ ਜੀ ਦੇ ਪਵਿੱਤਰ ਮੁੱਖ ਵਿੱਚੋਂ ਬਚਨ ਸਨ, ਕਹਿਣ ਲੱਗੇ ਪਾਰ ਬ੍ਰਹਮ ਦੀ ਲੀਲਾ ਹੈ, ਉਹਦੀ ਦਿੱਤੀ ਦਾਸ ਸੀ, ਜਿਹਨੇ ਦਿੱਤੀ ਉਹਦੇ ਚਰਨਾਂ ਵਿੱਚ ਭੇਟ ਹੋ ਗਈ, ਖੇਦ ਨਹੀਂ ਉਸ ਸਾਈਂ ਦੇ ਸ਼ੁਕਰ ਵਿੱਚ ਜੁੜ ਜਾਓ। ਜਦੋਂ ਇੰਨੀ ਗੱਲ ਚੱਲੀ ਇਹ ਵੀ ਪਤਾ ਲੱਗਾ ਵੀ ਪਿੱਛੋਂ ਵਜ਼ੀਰ ਖਾਂ ਤੁਰਿਆ ਆਉਂਦਾ, ਉੱਥੇ ਨੰਬਰਦਾਰਾਂ ਨੇ ਤੇ ਚੌਧਰੀਆਂ ਨੇ ਜਿਹੜੇ ਦਾਵਾ ਕਰਦੇ ਸਨ ਅਸੀਂ ਗੁਰੂ ਕੇ ਸਿੱਖ ਹਾਂ, ਉਹਨਾਂ ਵਿਚਾਰ ਸ਼ੁਰੂ ਕੀਤੀ। ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਗੁਰੂ ਨਾਨਕ ਸਾਹਿਬ ਵਾਲਾ ਰਸਤਾ ਅਪਣਾਓ, ਧਿਆਨ ਦਿਆ ਜੇ। ਹਜ਼ੂਰ ਨੇ ਕਿਹਾ ਕਿਹੜਾ? ਕਹਿਣ ਲੱਗੇ ਤੁਸੀਂ ਚੱਲੋ ਮਾਝੇ ਦੀ ਧਰਤੀ ਤੇ, ਸਾਡੇ ਗੁਰੂ ਬਣ ਕੇ ਰਹੋ, ਅਸੀਂ ਤੁਹਾਡੇ ਸਿੱਖ ਬਣ ਕੇ ਰਹਿੰਦੇ ਹਾਂ। ਗੁਰਮੁਖੋ ਤਵੱਜੋ ਦਿਓ। ਕਹਿਣ ਲੱਗੇ ਆਪ ਆਰਾਮ ਨਾਲ ਭਜਨ ਬੰਦਗੀ ਕਰੋ, ਸਿੱਖਾਂ ਤੋਂ ਸਿਮਰਨ ਕਰਾਓ। ਦੇਖੋ ਆਪਾਂ ਹਕੂਮਤ ਨਾਲ ਲੜ ਕੇ ਲੈਣਾ ਕੀ ਏ, ਆਪਾਂ ਉਹਦੀ ਰਾਇਆ ਵਾਂ। ਤੇ ਦੂਸਰੀ ਗੱਲ, ਜੇ ਅੱਜ ਵਜ਼ੀਰ ਖਾਂ ਆਉਂਦਾ ਅਸੀਂ ਲਾਹੌਰ ਨਾਲ ਸੂਬੇ ਸਰਹੰਦ ਨਾਲ ਔਰੰਗਜ਼ੇਬ ਤੱਕ ਜਾ ਮਿਲਾਂਗੇ, ਸੁਲਾ ਸਫਾਈ ਕਰਾ ਲਾਂਗੇ, ਸਾਡੀ ਸਰਕਾਰੀ ਦਰਬਾਰੀ ਬੜੀ ਚੱਲਦੀ। ਜਦੋਂ ਇਹਨਾਂ ਨੇ ਸ਼ਬਦ ਇੰਨੇ ਕੁ ਕਹਿ ਤੇ ਮੇਰੇ ਕਲਗੀ ਵਾਲੇ ਦੇ ਪਵਿੱਤਰ ਮੁੱਖ ਤੋਂ ਚਾਰ ਬਚਨ ਰਤਨ ਸਿੰਘ ਭੰਗੂ ਨੇ ਕਹਾਏ ਨੇ। ਉਹ ਕਹਿੰਦੇ ਨੇ ਹਜ਼ੂਰ, ਕਹਿਣ ਲੱਗੇ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ? ਅੱਜ ਵੀ ਅਸੀਂ ਯਤਨ ਕਰਨੇ ਹੁੰਦੇ ਹਾਂ ਕਿ ਗੁਰੂ ਨੂੰ ਸਮਝਾਉਣ ਦਾ ਕਿ ਜੇ ਕਿਤੇ ਗੁਰੂ ਜੀ ਨੇ ਆਹ ਨਾ ਮਰਿਆਦਾ ਰੱਖੀ ਹੁੰਦੀ ਸਾਰੀ ਦੁਨੀਆ ਸਿੱਖ ਬਣ ਜਾਣੀ ਸੀ, ਸਿਆਣੇ ਬਣਨੇ ਆ ਨਾ। ਉੱਥੇ ਸਾਹਿਬ ਨੇ ਪਹਿਲਾਂ ਸਵਾਲ ਕੀਤਾ, ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣਨ? ਕਹਿਣ ਲੱਗੇ ਸਿੱਖ, ਪਰ ਨਾਲ ਕਹਿਣ ਲੱਗੇ ਸਾਡੀ ਚੱਲਦੀ ਏ। ਹਜ਼ੂਰ, ਕਹਿਣ ਲੱਗੇ ਉਹ ਅੱਜ ਤੁਹਾਡੀ ਚੱਲਦੀ ਏ ਸਰਕਾਰੇ ਦਰਬਾਰੇ। ਜਦੋਂ ਲਾਹੌਰ ਦੀ ਧਰਤੀ ਤੇ ਸੁਖਮਨੀ ਨੂੰ ਉਚਾਰਨ ਕਰਨ ਵਾਲੇ ਠੰਢ ਦੇ ਸੋਮੇ ਧੰਨ ਗੁਰੂ ਅਰਜੁਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਉਸ ਦਿਨ ਤੁਹਾਡੀ ਸਰਕਾਰੇ ਦਰਬਾਰੇ ਨਾ ਚੱਲੀ? ਤੁਸੀਂ ਤੱਤੀ ਤਵੀ ਤੇ ਬੈਠਣ ਤੋਂ ਪਹਿਲਾਂ ਲਾਹੌਰ ਕਿਉਂ ਨਾ ਗਏ? ਉਦੋਂ ਤੁਸੀਂ ਨੰਬਰਦਾਰ ਕਿੱਥੇ ਸੀ, ਚੌਧਰੀ ਕਿੱਥੇ ਸੀ? ਭਾਈ ਮਾਨ ਸਿੰਘ ਨੀ ਕਹਿ ਰਿਹਾ, ਤਵੱਜੋ ਦਿਆ ਜੇ। ਦੂਸਰੀ ਗੱਲ ਕਹੀ ਕਿ ਜਿੱਦਣ ਪਿਤਾ ਜੀ ਦਿੱਲੀ ਗਏ ਨੇ, ਸ਼ਹਾਦਤ ਦਾ ਜਾਮ ਪੀਤਾ, ਮੇਰੇ ਬਾਪੂ ਦਾ ਤਾਂ ਸਿਰ ਵੀ ਕੋਈ ਨੀ ਸੀ ਕਿਸੇ ਨੇ ਚੁੱਕਿਆ, ਕੇਵਲ ਭਾਈ ਜੈਤਾ ਲੈ ਕੇ ਆਇਆ, ਉਦਣ ਤੁਹਾਡੀ ਸਰਕਾਰੀ ਦਰਬਾਰੇ ਕਿੱਥੇ ਚੱਲਦੀ ਸੀ? ਜਿੱਦਣ ਮੈਂ ਚਮਕੌਰ ਦੀ ਗੜੀ ਵਿੱਚ ਆ, ਮੇਰੇ ਪੁੱਤਰਾਂ ਨੇ, ਮੇਰੇ ਜਾਨ ਤੋਂ ਪਿਆਰੇ ਸਿੱਖਾਂ ਨੇ ਰਣ ਤੱਤੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ, ਉਦਣ ਤੁਸੀਂ ਅੱਗੇ ਸਾਹਮਣੇ ਕਿਉਂ ਨਾ ਆਏ? ਫੌਜਾਂ ਨੂੰ ਰੋਕ ਨਾ ਸਕੇ? ਜਿੱਦਣ ਮੇਰੇ ਲਾਲਾ ਨੂੰ ਨੀਹਾਂ ਵਿੱਚ ਖਿਲਾਰਨ ਤੋਂ ਬਾਅਦ ਕੋਹ ਕੇ ਸ਼ਹੀਦ ਕੀਤਾ, ਬੁੱਢੜੀ ਮਾਂ ਨੂੰ ਸ਼ਹੀਦ ਕੀਤਾ, ਉਦਣ ਤੁਹਾਡੀ ਸਰਕਾਰੇ ਦਰਬਾਰੇ ਕਿੱਥੇ ਚੱਲਦੀ ਸੀ? ਰਤਨ ਸਿੰਘ ਭੰਗੂ ਨੇ ਚਾਰ ਪੰਕਤੀਆਂ ਕਹੀਆਂ, ਕਹਿਣ ਲੱਗੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਬੋੜਿਓ ਦਾ ਅਰਥ ਕਰਾਂਗੇ ਰੋੜਿਆ। ਇਹ ਕਿੱਥੋਂ ਗੱਲ ਸ਼ੁਰੂ ਹੋਈ ਤੇ ਅਸਲੀ ਕਿਹੜਾ ਜਿੱਥੇ ਬਦਾਵਾ ਲਿਖਿਆ ਗਿਆ? ਗੁਰਮੁਖੋ, ਮੈਂ 5-10 ਗ੍ਰੰਥ ਜਿੰਨੇ ਮਿਲੇ ਨੇ, ਵਿਦਵਾਨ ਸੱਜਣ ਤੁਸੀਂ ਬੈਠੇ ਹੋ, ਦਾਵਾ ਮੈਂ ਕੋਈ ਨਹੀਂ ਕਰਨਾ, ਜਿੰਨਾ ਕੋ ਪੜ੍ਹੇ ਆਪ ਨਾਲ ਸਾਂਝਾ ਕਰ ਰਿਹਾ ਵਾ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਇਹ ਦਰਸੇ ਕਿ ਗੁਰੂ ਅਰਜਨ ਦੇਵ ਨੂੰ ਲਾਹੌਰ ਦਰਿਆ ਵਿੱਚ ਨਹੀਂ ਰੋੜਿਆ ਗਿਆ? ਤੱਤੀ ਤਵੀ ਬਿਠਾਉਣ ਤੋਂ ਬਾਅਦ ਉਦਣ ਤੁਸੀਂ ਚੌਧਰੀ ਨੰਬਰਦਾਰ ਕਿੱਥੇ ਸੋ? ਕੋਈ ਗੁਰੂ ਅਰਜਨ ਦੇਵ ਨੂੰ ਅੰਤਲਾ ਇਸ਼ਨਾਨ ਕਰਾ ਵੀ ਨਹੀਂ ਗਿਆ? ਕਿ ਗੁਰੂ ਤੇਗ ਬਹਾਦਰ ਸੀਸ ਨਾ ਤੋੜਿਓ? ਕਿ ਦਿੱਲੀ ਦੇ ਧਰਤੀ ਤੇ ਮੇਰੇ ਪਿਤਾ ਦੇ ਸੀਸ ਨੂੰ ਧੜ ਤੋਂ ਅਲਹਿਦਾ ਨਹੀਂ ਕੀਤਾ? ਮੇਰੇ ਬਾਪੂ ਦਾ ਧੜ ਚੌਂਕ ਵਿੱਚ ਪਿਆ ਰਿਹਾ, ਭਾਵਨਾ ਵਾਲੇ ਚੌਕੇ ਲਿਆਏ, ਤੁਸੀਂ ਤਾਂ ਧੜ ਦਾ ਸੰਸਕਾਰ ਕਰਨ ਵੀ ਨਾ ਪਹੁੰਚੇ, ਸੀਸ ਚੁੱਕਣ ਨੂੰ ਨਾ ਗਏ। ਤੇ ਚੌਥੀ ਗੱਲ ਕਹੀ ਕਿ ਬੱਚੇ ਨਹੀਂ ਮਰਵਾਏ, 4 ਦਿਨ ਕੁਝ ਦਿਨ ਪਹਿਲਾਂ ਹੋਏ ਨੇ, ਚਮਕੌਰ ਦੀ ਗੜੀ ਵਿੱਚ ਮੇਰੇ ਪੁੱਤਰ ਕੋਹ ਕੇ ਸ਼ਹੀਦ ਕੀਤੇ। ਤੇ ਅਖੀਰਲੀ ਤੁਕ ਸੀ ਕਿ ਖੀਰ ਕੋਰ ਨਹੀਂ ਕਹਾਏ, ਕਿ ਦੁੱਧ ਪੀਣ ਵਾਲੇ ਜਿਨ੍ਹਾਂ ਦੇ ਦੰਦ ਸਮਝੇ ਕਿ ਉਹਨਾਂ ਮੇਰੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਨਹੀਂ ਕੀਤਾ, ਉਦੋਂ ਤੁਹਾਡੀ ਸਰਕਾਰੇ ਦਰਬਾਰੇ ਨਹੀਂ ਸੀ ਚੱਲਦੀ? ਤਵੱਜੋ ਦਿਆ ਜੇ, ਸਿਆਸੀ ਬੰਦਾ ਉਹ ਕਦੀ ਵੀ ਕੁਰਬਾਨੀ ਨਹੀਂ ਜੇ ਕਰਦਾ, ਖਿਮਾ ਕਰਿਓ, ਜਿਹੜਾ ਸਵਾਰਥੀ ਹੈ ਉਹ ਹਮੇਸ਼ਾ ਯਤਨ ਚ ਰਹਿੰਦਾ ਵੀ ਦੁਨੀਆਂ ਦੇ ਬੱਚੇ ਮਰਨ, ਮੈਂ ਕਿਸੇ ਤਰੀਕੇ ਨਾਲ ਬਚ ਕੇ ਆ ਜਾ। ਕਿ ਤੁਸੀਂ ਪੰਜਾਬ ਦੀ ਹਾਲਤ ਨੂੰ ਦੇਖਦੇ ਨੇ? ਉਹ ਲੋਕ ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਸਨ, ਜਿਹੜੇ ਬਹੁਤ ਵੱਡੀਆਂ ਗੱਲਾਂ ਕਰਦੇ ਸਨ, ਅੱਜ ਉਹ ਪਦਵੀਆਂ ਤੇ ਗੁਲਸ਼ਰੇ ਪੈ ਉਡਾਉਂਦੇ ਨੇ ਜਿਹੜੇ ਭਾਵਨਾ ਵਾਲੇ ਤੁਰੇ ਸਨ। ਕਈਆਂ ਦੇ ਪੁੱਤਰਾਂ ਦੀ ਲਾਸ਼ ਨਹੀਂ ਮਿਲੀ, ਕਿਸੇ ਨੇ ਮਾਂ ਨੇ ਪੁੱਤਰ ਨੂੰ ਨਹੀਂ ਦੇਖਿਆ, ਭੈਣ ਨੇ ਭਰਾ ਨੂੰ ਨਹੀਂ ਟੱਕਿਆ, ਬੱਚਿਆਂ ਨੂੰ ਪਿਓ ਨਹੀਂ ਮਿਲਿਆ। ਅਕਸਰ ਸਿਆਸੀ ਬੰਦੇ ਗੇਮ ਸ਼ੁਰੂ ਜ਼ਰੂਰ ਕਰਦੇ ਨੇ, ਪਰ ਪਹਿਲਾਂ ਆਪ ਠੋਕਰ ਮਾਰ ਕੇ ਮੈਦਾਨ ਵਿੱਚੋਂ ਬਾਹਰ ਹੋ ਜਾਂਦੇ, ਖੇਡਣ ਵਾਲੇ ਕੋਈ ਹੋਰ ਆ ਜਾਂਦੇ ਨੇ। ਇਹਨਾਂ ਨੰਬਰਦਾਰਾਂ ਨੂੰ 4 ਸ਼ਬਦ ਕਹਿ ਕਿ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਕਿ ਗੁਰੂ ਤੇਗ ਬਹਾਦਰ ਸੀਸ ਨਹੀਂ ਤੋੜਿਓ, ਕਿ ਬੱਚੇ ਨਹੀਂ ਮਰਵਾਏ, ਕਿ ਸ਼ੀਰ ਖੋਰ ਨਹੀਂ ਕੁਹਾਏ। ਜਦੋਂ ਇਹਨੇ ਸ਼ਬਦ ਕਹਿ ਤੇ ਨਾਲ ਇਹ ਗੱਲ ਕਹੀ ਕਿ ਗੁਰੂ ਨਾ ਬਣੋ ਜੇ ਮੇਰੇ ਨਾਲ ਚੱਲਣਾ ਤੇ ਸਿੱਖ ਬਣੋ। ਤੇ ਗੁਰਮੁਖੋ, ਮੈਂ ਸੋਚਣਾ ਕਿ ਬਾਬਾ ਨਾਨਕ ਸਤਿਗੁਰੂ ਇਹੋ ਜਿਹੇ ਸਿਆਣਿਆਂ ਲਈ ਤੁਸੀਂ ਪਹਿਲੀ ਪੌੜੀ ਵਿੱਚ ਇੱਕ ਸ਼ਲੋਕ ਕਹਿ ਗਏ ਸੋ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਸਿਆਣੇ ਬਣਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾਰ ਜਿਉਂ ਸੁਈਆਂ ਅੰਦਰ ਖੇਤ, ਖੇਤਾਂ ਅੰਦਰ ਛੁੱਟੀਆਂ ਕਹੋ ਨਾਨਕ ਸਿਉਂ ਨਾ ਫਲੀਆਂ ਫੁੱਲੀਆਂ ਬੱਪੜੇ ਧੀ ਚੰਨ ਵਿੱਚ ਸਵਾਂ। ਇਹੋ ਜਿਹੇ ਲੋਕਾਂ ਨੇ ਜਦੋਂ ਹਜ਼ੂਰ ਨੇ ਇੰਨੇ ਸ਼ਬਦ ਕਹੇ, ਗੁਰਮੁਖੋ ਇੰਨੀ ਚਿਰ ਨੂੰ ਪਤਾ ਲੱਗ ਗਿਆ ਵੀ ਪਿੱਛੋਂ ਤੁਰੀ ਆਉਂਦੀ ਹੈ ਸਰਹੰਦ ਤੋਂ ਫੌਜ। ਇੱਕ ਵਿਦਵਾਨ ਨੇ 5,000 ਦਾ ਜ਼ਿਕਰ ਕੀਤਾ, ਦੂਜੇ ਨੇ 8,000 ਦਾ ਕੀਤਾ। ਤਵੱਜੋ ਦਿਓ, ਹਜ਼ੂਰ ਨੇ ਕਿਹਾ ਵੀ ਜੇ ਤੁਸੀਂ ਰਹਿਣਾ ਰਵੋ, ਜੇ ਨਹੀਂ ਤੁਹਾਡੀ ਮਰਜ਼ੀ ਏ, ਲਿਖ ਕੇ ਦੇ ਦਿਓ, ਅਸੀਂ ਸਿੱਖ ਨਹੀਂ। ਕਹਿੰਦੇ ਨੇ ਉਸ ਵੇਲੇ ਸਿੱਖ ਵਿਦਵਾਨ ਕਹਿੰਦੇ ਨੇ ਰਮਿਆਣੇ ਦੀ ਧਰਤੀ ਤੇ ਗੁਰੂ ਕਲਗੀਧਰ ਜੀ ਦੇ ਸਾਹਮਣੇ ਉਹਨਾਂ ਕਾਗਜ਼ ਤੇ ਚੌਧਰੀਆਂ ਨੇ ਲਿਖ ਕੇ ਦੇ ਦਿੱਤਾ, ਕੁਝ ਹੋਰ ਵੀ ਹੋਣਗੇ ਮਾਝੇ ਦੇ ਰਹਿਣ ਵਾਲੇ, ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਲਿਖ ਕੇ ਪਿਛਾਂ ਨੂੰ ਤੁਰੇ। ਵੇਖੋ ਉਸ ਵੇਲੇ ਗੁਰੂ ਸਾਹਿਬ ਦੇ ਉੱਤੇ ਹਿਰਦੇ ਤੇ ਕੀ ਬੀਤੀ ਹੋਵੇਗੀ ਕਿ ਲਿਖ ਕੇ ਜਾਂਦੇ ਪਏ ਨੇ ਜਿਹੜੇ ਦਾਵਾ ਕਰਦੇ ਨੇ ਅਸੀਂ ਤੇਰੇ ਸਿੱਖ ਹਾਂ, ਚੌਧਰੀ ਪਿਛਾਂ ਨੂੰ ਪਰਤ ਕੇ। ਪਰ ਭਾਈ ਰਾਏ ਸਿੰਘ, ਭਾਈ ਮਾਂ ਸਿੰਘ, ਬੀਬੀ ਭਾਗੋ, ਮਾਈ ਭਾਗੋ ਹਜ਼ੂਰ ਅੱਗੇ ਨੂੰ ਚਲੇ ਗਏ। ਇਹ ਸਾਰੇ ਸਲਾਹ ਕਰਦੇ ਸਨ, ਚੇਤੇ ਰੱਖੋ ਕਿ ਮਾਂ ਸਿੰਘ ਨਾਲ ਨਹੀਂ ਤੁਰਿਆ, ਚੌਧਰੀਆਂ ਨਾਲੇ ਜੇ ਸਲਾਹ ਤੇ ਚੱਲਦੀ ਏ। ਤੇ ਭਾਈ ਸਾਹਿਬ ਦੇ ਸਾਰੇ ਪਰਿਵਾਰ ਨੇ ਤੇ 4 ਹੀ ਸਿੱਖਾਂ ਨੇ, ਮਾਂ ਸਿੰਘ ਨੇ ਲਕੀਰ ਖਿੱਚੀ ਕਿ ਜਿੰਨੇ ਗੁਰੂ ਦੇ ਚਰਨਾਂ ਵਿੱਚ ਕੁਰਬਾਨ ਹੋਣਾ ਹੈ آجو میرے پیچھے تے جن چودھریاں پیچھے جانا ہے وہ یہاں نال چلے جا. حضور دے پیچھے بھائی ماں سنگھ ترے کئی لکھ کے دے کے چلے گئے پر بھائی صاحب نے ایک شبد کیا تھی صاحب سنکٹ وے سیوک پجے دھیان دیا گے صاحب سنکٹ وے سیوک پجے یہ پاٹ پجے نہیں کرنا پجے درد ہوں بھجن کرنا پجے درد ہوں بھجنا چھڈ کے چلے جانا کہن لگے مالک سنکٹ وچ ہوے سوامی تے سنکٹ ہوے تے نوکر لکھ کے دے جا میں تیرے گھر نہیں رہنا کہن لگے وہ کل دونوں کلنکت ہوندیاں نے جیوندیاں وی داغی رہندا تے مرن تو بعد وی داغی رہندا صاحب سنکٹ وے سیوک پجے چرنکال نہ جیوے دو کل لجے دونوں کلوں لجیا بان دیا نے کہندے نے خزور اگے چلے گئے خدرانے دی تا وچ پانی سی اے پانچ پرا سن آ شترانا خدرانا رمیانا آدھ اے خدرانے دی تاب سی کہندے نے اے دے وچ پانی سی سکھاں نے جا کے حضور نے اچھی ٹبی تے ٹکانا کیتا سکھاں نے اپنے بستر جڑے نے او انہاں چاڑیاں دے اتے پا دیتے اس کر کے کہ پتہ لگے کہ فوج بہت بھاری تعداد وچ بھائی ماں سنگھ کہندا گرمکھو شہادت دا جام پین دا سما آ گیا جی آؤ گرو کلگی دھر جی دے چرنوں وچ ظالم دے جان تو پہلا اپنے انہاں نوں روک کے انہاں دا مقابلہ کریے توجہ دیا جے اج 40 مکتیاں دی کمائی نوں دھیان وچ رکھنا ہے تے بھائی صاحب بھائی ماں سنگھ دی اگوائی وچ اوتھے پھر جد ہویا ہے سارا دن 13 تپکاں تلواراں چلیاں نے گرو کلگی والے طبی تے کھلوتے نے پانچ پانچ دے دسے دس دس دے جتھے آندے رہے نے سارا دن جنگ ہوئی ہے تے کہندے اگے ودھ کے سکھ لڑدے رہے نے فوج تھک گئی تیراں دی برکھا ہوندی رہی میں سنکھیپ وچ عرض کر رہا جدو تھک گئے ٹٹ گئے ظالم تے انہاں وچوں کہندے 3000 دے قریب ہن توجہ دیو ادھر 40 کو 3000 ظالم جڑا میدان جنگ وچ رکھے جدو شام نو تھک گئے ادھر 40 شہادت دا جام پہ پیندے نے اگے میں قرض ہور کرنی بھائی صاحب بھائی ماں سنگھ ورگے انہاں دے پتا بھائی رائے سنگھ جی برا بھائی شیتل سنگھ جی جوجتے پے نے میدان جنگ دے اندر تے اس ویلے جدو وزید خان تھک گئے تے کپورے نے ایک گل کہی سی گرو خاص نہیں آنا جدو پیاس نال ویاکل ہوئے کچھ سجن کہندے نے دسمبر دے مہینے جنگ ہویا ہے میں عرض کراں جدو دیکھیے آپ اس حالات نو یہ جنگ تقریباً اپریل دے مہینے وچ ہویا ہے اس ویلے گرمی بھی ات دی پیندی پئی سی جے اس نو ماگی نال کھچ کے لجائیے تے گرمکھو جے گرو کلگی تر 22 دسمبر نو 21-22 دسمبر نو اجے چمکور نے تے کی ستگرو گرو کلگی والے 12-13 جنوری نو مکتسر پہنچ گئے ہون گے تسی آپ سیانے بیٹھے ہو جنگ یہ کوئی سیانے کہندے نے اپریل دے مہینے وچ کچھ کو سجنا نے یہ جوڑیا اس ماگی دے مہینے نال ہی بھی سویرے سنگرام سی انہاں نے شبد اے چنے نے حضور گرو کلگی تر سچے پاتشاہ تیراں دی برکھا کر دے رہے وزیر خان نے پوچھا کہ پانی نال ویاکل نے میرے سپاہی تے پانی کتھوں ملے گا کپورے نے تے سیانپ ورتی کہندا اگے ترو گے تے 30 کو پیچھے جاؤ گے تے 10 کو پانی نال ویاکل ہوئے پیاس نال ویاکل ہوئے اے سپاہیاں نے پیچھے مڑنا چنگا سمجھیا کہندے نے ایتھوں تک اپنے تڑپ دے بندیاں نوں اپنے زخمیاں نوں اپنے مر چکے بندے بھی ویچی چھڈ کے چلے گئے انہاں نوں سنبھالیا نہیں جدو او چلے گئے ہن تک او مکتیاں دی پدوی کی ہے میرے کلگی والے طبی تو اترے نے صاحب گرو کلگی دھر جی دے نال جڑے سکھ نے او بھی آئے نے پوچھ دے نے داتا اے کون جد کر دے رہے کون لڑ دے رہے حضور تھلے آئے نے اس ویلے ایک پدوی دتی جاندی سی مغل سرکار ویرے اج تسی دیکھ دیو جدو انگریز دا راج آیا اس ویلے وکٹوریا کراس دتا جاندا سی آپ ہندوستان بھی تکنے اتنے پرم ویر چکر بڑا اچا دتا جاندا ہے سورم گتی پراپت کرنے والے نے کلگی والے اترے نے دیکھتے ہیں ماجے دے سردار نے تے یہ تو انہوں نے چل کے آئے سن جڑے لکھ کے دے گئے نے ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉੱਥੇ ਕਹਿੰਦੇ ਨੇ ਮੇਰੇ ਕਲਗੀ ਵਾਲੇ ਦਾ ਉਸ ਸਮੇਂ ਨੂੰ ਭਾਈ ਵੀਰ ਸਿੰਘ ਨੇ ਬਹੁਤ ਕਮਾਲ ਦਾ ਬਿਆਨ ਕੀਤਾ, ਕਹਿੰਦਾ ਉਹ ਸਿੱਖਾ ਉਹ ਦੇਖ ਅੱਜ ਦਿਲੋਂ ਪ੍ਰੀਤ ਕਰਨ ਵਾਲਾ ਪ੍ਰੀਤਮ ਥੱਲੇ ਉਤਰਦਾ ਪਿਆ। ਕਹਿੰਦਾ ਇੱਕ ਨੂੰ ਪਕੜਿਆ ਸੂ, ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਮੇਰਾ 5000, ਦੂਸਰੇ ਨੂੰ ਪਕੜ ਕੇ ਦੇਖ ਕੇ ਕਹਿੰਦੇ ਨੇ ਮੇਰਾ 10000, ਕਿਸੇ ਨੂੰ ਪਕੜ ਕੇ ਕਹਿੰਦੇ ਨੇ ਮੇਰਾ 20000, ਕਿਸੇ ਨੂੰ ਕਹਿੰਦੇ ਨੇ ਮੇਰਾ ਇਹ ਮੁਲਤਾਨ ਦਾ ਬਾਦਸ਼ਾਹ, ਕਿਸੇ ਨੂੰ ਕਹਿੰਦੇ ਨੇ ਇਹ ਕਾਬਲ ਦਾ ਸੁਲਤਾਨ, ਕਿਸੇ ਨੂੰ ਕਹਿੰਦੇ ਨੇ ਪਿਛੌੜ ਦਾ ਹਾਕਮ। ਇੱਕ ਇੱਕ ਸਿੱਖ ਨੂੰ ਪਦਵੀ ਦਿੰਦੇ ਪਏ ਨੇ। ਹੁਣ ਜਦੋਂ ਸਾਰਿਆਂ ਨੂੰ ਤੱਕਿਆ ਅਖੀਰ ਤੇ ਦੇਖਦੇ ਪਏ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਾਂ ਸਿੰਘ ਉਸ ਆਪਣੇ ਪਿਆਰੇ ਨੂੰ ਵਿੱਚੋਂ ਪਹਿਚਾਣ ਲਿਆ। ਹਜ਼ੂਰ ਨੇ ਭਾਈ ਮਹਾਂ ਸਿੰਘ ਦੇ ਸੀਨੇ ਨੂੰ ਕੁੱਟ ਕੇ ਉਹਦੇ ਸੀਸ ਨੂੰ ਆਪਣੇ ਸੀਨੇ ਨਾਲ ਲਾਇਆ, ਆਪਣੇ ਬਸਤਰ ਦੇ ਨਾਲ ਉਹਦੇ ਚਿਹਰੇ ਨੂੰ ਸਾਫ ਕੀਤਾ। ਭਾਈ ਵੀਰ ਸਿੰਘ ਇੱਥੇ ਇੱਕ ਸ਼ਬਦ ਕਹਿੰਦੇ ਨੇ, ਕਹਿੰਦੇ ਨੇ ਦੇਖ ਪਾਠਕ ਦਸਮ ਗੁਰੂ ਚਮਤਕਾਰ ਵਿੱਚ, ਉਹ ਕਹਿੰਦੇ ਨੇ ਸ਼ਬਦ ਪਾਠਕ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਨੇ ਦੇਖ ਪਾਠਕ ਤੇਰੇ ਗੁਰੂ ਦਾ ਹਿਰਦਾ ਤੇਰੇ ਲਈ ਕਿੰਨਾ ਕੁ ਪਿਆਰ ਨਾਲ ਭਰਿਆ। ਕਹਿੰਦਾ ਕਿ ਉਸ ਗੁਰੂ ਦੇ ਨੇਤਰਾਂ ਵਿੱਚ ਉਦੋਂ ਖਿੰਨ ਮਾਤਰ ਵੀ ਨੀਰ ਨਹੀਂ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ, ਉਦੋਂ ਨੀਰ ਨਹੀਂ ਜਦੋਂ ਸਾਹਮਣੇ ਦੋ ਪੁੱਤਰ ਸ਼ਹੀਦ ਹੋਏ ਨੇ, ਉਦੋਂ ਨੀਰ ਨਹੀਂ ਜਦੋਂ ਹਜ਼ੂਰ ਨੂੰ ਛੋਟਿਆਂ ਦੀ ਖਬਰ ਮਿਲੀ ਏ। ਕਹਿਣ ਲੱਗੇ ਜਿਨ੍ਹਾਂ ਨੇ ਬੇਦਾਵੇ ਦਿੱਤੇ, ਬੇਦਾਵੇ ਦੇਣ ਵਾਲਿਆਂ ਨੂੰ ਇੰਨਾ ਪਿਆਰ ਕਰਦਾ ਹੈ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਤੂੰ ਸਾਡੇ ਅਸੀਂ ਤੇਰੇ ਹਾਂ, ਤੇ ਉਹਨਾਂ ਨੂੰ ਕਿੰਨਾ ਕੁ ਪਿਆਰ ਕਰੇਗਾ। ਦੇਖ ਇਹਨਾਂ ਨੂੰ ਬੇਦਾਵੀਆਂ ਵਿੱਚ ਗਿਣਿਆ ਜਾਂਦਾ। ਹਜ਼ੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਭਾਈ ਮਹਾਂ ਸਿੰਘ ਜੀ ਦੇ ਕੋਲ ਆਏ ਨੇ, ਚਿਹਰੇ ਨੂੰ ਸਾਫ਼ ਕੀਤਾ। ਕਹਿੰਦੇ ਨੇ ਲੱਤ ਪੱਤ ਹੋਇਆ ਖੂਨ ਨਾਲ ਸਰਦਾਰ ਨਜੈਰ, ਇਹਦੇ ਬਾਰੇ ਕਈ ਵਿਦਵਾਨ ਕਹਿੰਦੇ ਨੇ। ਭਾਈ ਮਨੀ ਸਿੰਘ ਦਾ ਭਰਾ ਮੈਂ ਹੈਰਾਨ ਹੋਇਆ ਕਿ ਸਤਬੀਰ ਸਿੰਘ ਹੋਰਾਂ ਲਿਖਿਆ, ਪਰ ਭਾਈ ਮਹਾਂ ਸਿੰਘ ਸੰਬੰਧੀ ਇਹ ਕਿਹਾ ਜਾਂਦਾ ਢਿੱਲੋਂ ਸਰਦਾਰ ਸੀ, ਝਬਾਲ ਦੀ ਧਰਤੀ ਦਾ ਰਹਿਣ ਵਾਲਾ। ਕਹਿੰਦੇ ਨੇ ਭਾਈ ਸਾਹਿਬ ਭਾਈ ਮਹਾਂ ਸਿੰਘ ਉਹਨਾਂ ਦੇ ਚਿਹਰੇ ਨੂੰ ਸਾਫ਼ ਕੀਤਾ, ਕੁੱਟਕੂ ਪਾਣੀ ਦਾ ਜਦੋਂ ਉਹਦੇ ਮੂੰਹ ਵਿੱਚ ਪਾਇਆ ਗਲੇ ਤੋਂ ਥੱਲੇ ਪਾਣੀ ਗਿਆ, ਪਰ ਅੱਖਾਂ ਨਹੀਂ ਖੁੱਲੀਆਂ। ਪਰਤ ਕੇ ਫਿਰ ਜਦੋਂ ਜਲ ਪਾਇਆ ਤੇ ਜਲ ਅੰਦਰ ਗਿਆ ਤੇ ਦੋਨੋਂ ਆਪਣੇ ਨੇਤਰ ਖੁੱਲੇ ਤੇ ਦੇਖ ਕੇ ਹੈਰਾਨ ਹੋ ਗਿਆ ਕਿ ਕਲਗੀ ਵਾਲੇ ਪ੍ਰੀਤਮ ਨੇ ਆਪਣੀ ਗੋਦ ਵਿੱਚ ਮੈਨੂੰ ਲਿਆ ਹੋਇਆ। ਕਹਿੰਦੇ ਨੇ ਭਾਈ ਸਾਹਿਬ ਭਾਈ ਮਹਾਂ ਸਿੰਘ ਉਹਨਾਂ ਦੇ ਦੋਨੋਂ ਖੱਤ ਜੁੜ ਗਏ ਨੇ, ਅੰਦਰੋਂ ਗਲੇ ਤੋਂ ਕੁਝ ਬੋਲਣਾ ਚਾਹੁੰਦੇ ਨੇ ਪਰ ਲਬਾਂ ਵਿੱਚੋਂ ਜ਼ਬਾਨ ਵਿੱਚੋਂ ਸ਼ਬਦਾਂ ਦਾ ਜਨਮ ਨਹੀਂ ਹੁੰਦਾ ਪਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੱਕ ਇੱਕ ਨੂੰ ਸੀਨੇ ਨਾਲ ਲਾਇਆ, ਇੱਥੇ ਇੱਕ ਮਹਾਂਪੁਰਸ਼ ਦੇ ਮੈਂ ਬਚਨ ਸੁਣੇ ਨੇ, ਮੈਂ ਪੜ੍ਹੇ ਨਹੀਂ। ਉਹ ਕਹਿੰਦੇ ਨੇ ਕਈਆਂ ਵਿੱਚੋਂ ਕਿਹਾ ਮਹਾਰਾਜ ਇਹ ਤਾਂ ਉਹ ਨੇ ਉਹਨਾਂ ਵਿੱਚੋਂ ਜਿਹੜੇ ਬਦਾਵਾਂ ਦੇ ਗਏ, ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਧਿਆਨ ਦਿਆ ਜੇ ਉਹਨਾਂ ਪੁੱਛਿਆ ਮਹਾਰਾਜ ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਕਿਉਂ, ਇਹਦਾ ਅਰਥ ਕੀ? ਕਹਿਣ ਲੱਗੇ ਹੱਸ ਕੇ ਸਮਝੋ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ ਟੁੱਟੀ। ਮਹਾਰਾਜ ਅਸੀਂ ਸਮਝੇ ਨਹੀਂ। ਤੇ ਨੇਤਰ ਭਰ ਕੇ ਕਹਿੰਦੇ ਨੇ ਕਿ ਇਹ ਤਾਂ ਲਿਖ ਕੇ ਦੇ ਗਏ ਇਹਨਾਂ ਵਿੱਚੋਂ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਪਰ ਮੈਂ ਤਾਂ ਕਿਤੇ ਨਹੀਂ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ ਇਹ ਲਿਖ ਕੇ ਦੇ ਗਿਆ, ਪਰ ਮੈਂ ਤਾਂ ਅਜੇ ਵੀ ਸਿੱਖ ਜਾਣਨਾ ਪਿਆ। ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ, ਤੇ ਮੈਂ ਸੋਚਣਾ ਦਾ ਪਿਆ ਜੇ ਤੂੰ ਨਾ ਤੋੜੇ ਬੱਚਾ ਭੁੱਲ ਕਰ ਜਾ ਤੇ ਤੂੰ ਫਿਰ ਵੀ ਸੀਨੇ ਨਾਲ ਲਾ ਲੈਣਾ, ਜਿੱਦਣ ਤੂੰ ਤੋੜਦੇ ਤੇ ਸਾਨੂੰ ਥਾਂ ਵੀ ਕੋਈ ਨਹੀਂ। ਜਿੱਦਣ ਗੁਰੂ ਤੋੜਦੇ, ਬੜੀ ਸੋਹਣੀ ਉਦਾਹਰਨ ਬਾਣੀ ਵਿੱਚ ਦਿੱਤੀ ਏ, ਕਹਿੰਦੇ ਨੇ ਕੂੰਜ ਦਾ ਬੱਚਾ ਕਈ ਵਾਰੀ ਮਾਂ ਨੂੰ ਭੁੱਲ ਜਾਂਦਾ, ਧਿਆਨ ਦਿਆ ਜੇ, ਪਰ ਮਾਂ ਨਹੀਂ ਜੇ ਭੁੱਲਦੀ, ਚੁਗੈ ਚਿਤਾਰੇ ਤੀ ਚੁਗੇ ਚੁਗ ਚੁਗ ਚਿਤਾਰੇ। ਗੁਰੂ ਕਲਗੀਧਰ ਜੀ ਦੇ ਬਚਨਾਂ ਨਾਲ ਟੁੱਕਦੇ ਬਚਨ, ਜੈਸੇ ਗਗਨ ਫਿਰੰਤੀ ਉੜਤੀ ਕਤਰੇ ਬਾਗੇ ਵਾਲੀ, ਉਹ ਚੀਤ ਰਾਖੈ ਪੀਛੇ ਵਿੱਚ ਬਚੜੈ ਨਿਤ ਹਿਰਦੈ ਸਾਰ ਸੰਭਾਲੀ। ਕਹਿਣ ਲੱਗੇ ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ। ਤਵੱਜੋ ਦਿਓ ਕਿ ਕੂੰਜ ਦੇ ਬੱਚੇ ਨੂੰ ਮਾਂ ਭੁੱਲ ਜਾਏ ਉਹ ਜਿੰਦਾ ਰਹਿ ਸਕਦਾ ਹੈ, ਪਰ ਜਿਸ ਦਿਨ ਕੂੰਜ ਦੇ ਮਨ ਵਿੱਚੋਂ ਬੱਚਾ ਭੁੱਲ ਜਾਏ ਉਸ ਦਿਨ ਬੱਚੇ ਦੀ ਮੌਤ ਹੋ ਜਾਂਦੀ। ਇਹ ਰੱਬ ਦਾ ਨੇਮ ਹੈ। ਹਜ਼ੂਰ ਨੇ ਕਿਹਾ ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ, ਇਹ ਲਿਖ ਕੇ ਦੇ ਗਿਆ ਤੂੰ ਸਾਡਾ ਗੁਰੂ ਨਹੀਂ, ਪਰ ਮੈਂ ਤਾਂ ਨੀ ਲਿਖ ਕੇ ਦਿੱਤਾ ਤੁਸੀਂ ਮੇਰੇ ਸਿੱਖ ਨਹੀਂ। ਉਸ ਵੇਲੇ ਭਾਈ ਮਾਨ ਸਿੰਘ ਉਹਦੇ ਨੇਤਰ ਖੁੱਲੇ, ਗਲੇ ਵਿੱਚੋਂ ਆਵਾਜ਼ ਨਿਕਲੀ, ਉਹ ਆਵਾਜ਼ ਸੀ ਦਾਤਾ ਬਖਸ਼ ਲੈ। ਹਜ਼ੂਰ ਨੇ ਉੱਥੇ ਬਚਨ ਕਿਹਾ ਮਹਾਂ ਸਿੰਘ ਮੇਰੇ ਲਾਗ ਕੁਝ ਮੰਗ। ਮੈਂ ਕਹਿੰਦਾ ਲੋਕੋ ਅੱਜ ਗਾਣੇ ਬਣਾਉਣ ਵਾਲੇ ਆਪ ਤਾਂ ਸਿੱਖੀ ਰੱਖੀ ਨੀ, ਰੱਜ ਕੇ ਦਾਰੂ ਪੀਂਦੇ ਨੇ ਨਾ ਕੇਸ ਰੱਖੇ, ਉਹ ਏਡੇ ਵੇਡੇ ਕਰਨੀ ਵਾਲੇ ਸਿੱਖ ਲਈ ਜਦੋਂ ਗਾਣੇ ਲਿਖਦੇ ਨੇ ਸ਼ਬਦ ਇੰਨੇ ਭੱਦੇ ਵਰਦੇ ਨੇ ਕਿ ਤੂੰ ਤ੍ਰਿਗ ਹੈ, ਤੈਨੂੰ ਫਿਟਕਾਰ ਹੈ। ਉਹ ਗੁਰਮੁਖੋ ਇਹ ਸ਼ਬਦ ਨਾ ਕਿਹਾ ਕਰੋ, ਕਿਉਂਕਿ ਉਹਨੂੰ ਕਲਗੀ ਵਾਲੇ ਦੀ ਉਹ ਗੋਦ ਨਸੀਬ ਹੋਈ ਜਿਹੜੀ ਅੰਤਲੇ ਸਮੇਂ ਚਾਰ ਪੁੱਤਰਾਂ ਨੂੰ ਨਹੀਂ ਮਿਲੀ। ਇਸ ਗੱਲ ਨੂੰ ਸਮਝੀਏ, ਪੁੱਤਰਾਂ ਨੂੰ ਗੋਦ ਨਹੀਂ ਮਿਲੀ, ਭਾਈ ਮਾਨ ਸਿੰਘ ਨੂੰ ਮਿਲੀ। ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਬੇਟਾ ਕੁਛ ਮੰਗ। ਤੇ ਪਿਛਲੇ ਦਿਨ ਇਹ ਕਰਜ਼ ਕੀਤੀ ਸੀ ਕਿ ਦਾਤਾ ਦਾਤ ਦੇ ਤਰੁੱਟ ਕੇ, ਅਸਲੀ ਕਰਾਮਾਤ ਵੀ ਉਹ ਹੁੰਦੀ ਹੈ। ਜਦੋਂ ਸਾਹਿਬ ਨੇ ਕਿਹਾ ਨਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾ ਕਰਮਾਤ ਸਾਹਿਬ ਤੁਠੈ, ਜੋ ਮਿਲੇ ਜੋ ਤਰੁੱਟ ਕੇ ਦੇ। ਕਹਿਣ ਲੱਗੇ ਮਹਾਂ ਸਿੰਘ ਕੁਝ ਮੰਗ। ਤੇ ਅੱਗੋਂ ਪਤਾ ਸ਼ਬਦ ਕੀ ਸਨ ਕਿ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਦੋਂ ਕਿਹਾ ਕੁਛ ਮੰਗ ਤੇ ਜ਼ਬਾਨ ਸ਼ਬਦ ਪਈ ਗਾਉਂਦੀ ਸੀ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ, ਮੋਏ ਕਬ ਗੱਲ ਲਾਵਾਂਗੇ। ਸੁੱਤ ਖਿਨ ਖਿਨ ਭੂਲ ਵਿਕਾਰ, ਜਗਤ ਪਿਤ ਭਾਵਾਂਗੇ। ਆਵਾਜ਼ ਕਹਿ ਰਹੀ ਸੀ ਬਾਪੂ ਸੁੱਤ ਅਪਰਾਧ ਕਰਦਾ ਹੈ ਜੇਤੇ, ਜੰਮੀ ਚੀਤਨਾ ਰਾਖਤ ਤੇਤੇ, ਰਾਮਈਆ ਹੁਣ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਤਤਾ ਰਹਿ ਕਰਤਾਇਆ, ਤਾਂ ਵੀ ਚੀਤ ਨਾ ਰਾਖ ਸਮਾਇਆ, ਕਿਰਪਾ ਕਰ ਦੇਹ ਬਿਮਲ ਮਤ ਸਦਾ ਸ਼ਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਕਹਿ ਰਹੇ ਸੰਦਾਤਾ ਗੋਬਿੰਦ, ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਪਿਛਕੀ ਭਾਓ ਭਗਤ ਨਹੀਂ ਸਾਧੀ। ਹਜ਼ੂਰ ਕਹਿਣ ਲੱਗੇ ਕੁਝ ਮੰਗ, ਜੋ ਮੰਗੇਗਾ ਤੇਰੀ ਝੋਲੀ ਵਿੱਚ ਪਾਵਾਂਗਾ। ਉਸ ਮਜਹਿਲ ਸਰਦਾਰ ਨੇ ਮੰਗਿਆ ਕਿ ਕਹਿੰਦਾ ਦਾਤਾ ਟੁੱਟੀ ਗੰਧ ਲੈ। ਹਜ਼ੂਰ ਨੇ ਇੱਕ ਸ਼ਬਦ ਕਿਹਾ ਤੇ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੂੰ ਲਿਖੇ, ਤਵੱਜੋ ਦਿਓ। ਉੱਥੇ ਉਹ ਬਚਨ ਕਰਦੇ ਨੇ ਕਿ ਹਜ਼ੂਰ ਨੇ ਕਿਹਾ ਮਹਾਂ ਸਿੰਘ ਤੂੰ ਇਸ ਧਰਤੀ ਦਾ ਵਸਨੀਕ ਨੀ ਹੁਣ, ਦਾਤਾ ਕਿੱਥੋਂ ਦਾ? ਕਹਿੰਦੇ ਨੇ ਕਦੀ ਸੁਰਤ ਜੋੜ, ਤੇਰੇ ਵਰਗੇ ਸੂਰਮੇ ਕਰਮ ਖੰਡ ਵਿੱਚ ਰਹਿੰਦੇ। ਗੁਰਮੁਖੋਏ ਰੂਹਾਨੀਅਤ ਦੀ ਖੇਡ ਹੈ, ਸੂਰਮਿਆਂ ਇਹੋ ਜਿਹਿਆਂ ਨੂੰ ਕਰਮ ਖੰਡ ਵਿੱਚ ਥਾਂ ਮਿਲਦੀ ਏ। ਤੇ ਕਦੀ ਪੜ੍ਹੋ ਬਚਨ, ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾ ਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਸੂਰਮਿਆਂ ਤੂੰ ਕਰਮ ਖੰਡ ਵਿੱਚ ਪਹੁੰਚਿਆ, ਦੇਖ ਅਗਲੇ ਤੇਰਾ ਪੜਾ ਸੱਚ ਖੰਡੇ, ਕਰਮ ਖੰਡ ਦਰ ਤੇ ਬਖਸ਼ਿਸ਼ ਵਾਲਾ ਖੰਡ, ਅਗਲਾ ਤੇਰਾ ਖੰਡ ਸੱਚ ਖੰਡੇ। ਤੇ ਉਸ ਵੇਲੇ ਕਹਿਣ ਲੱਗੇ ਸੱਚ ਖੰਡ ਪ੍ਰਵੇਸ਼ ਨੀ ਕਰਨਾ। ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਕਿ ਭਾਈ ਸਾਹਿਬ ਨੇ ਬਿਲਕ ਦੀ ਜ਼ਬਾਨ ਵਿੱਚ ਇਹ ਸ਼ਬਦ ਕਹਿ ਦਾਤਾ ਬੂਵੇ ਬੰਦ ਨੀ ਖੁੱਲੇ ਨੇ, ਤੇਰੇ ਸ਼ਹੀਦ ਸਾਡਾ ਸਤਿਕਾਰ ਕਰਨ ਆਏ ਨੇ, ਤੇਰੇ ਲਾਲ ਮੈਨੂੰ ਸਾਹਮਣੇ ਦਿਸਦੇ ਪਏ ਨੇ। ਤੇ ਕੇਵਲ ਅੱਤ ਕਥਨੀ ਨਹੀਂ, ਹੁਣ ਕਈ ਕਹੋਗੇ ਜੀ ਇਹ ਖਿਆਲੀ ਪੁਲਾ ਨੇ, ਕਿਤੇ ਸਾਹਿਬ ਨੂੰ ਪੜ੍ਹੋ। ਕਹਿੰਦੇ ਨੇ ਜਿੱਥੇ ਭਗਤ ਵਸੈ ਕੇ ਲੋ, ਉਹ ਗੁਰਮੁਖਾਂ ਉੱਤੇ ਕਈ ਲੋਕਾਂ ਦੇ ਭਗਤ ਵਸਦੇ ਵੀ, ਦਾਤਾ ਤੇਰੇ ਲਾਲ ਬੈਠੇ ਨੇ। ਬਾਪੂ ਗੁਰੂ ਤੇਗ ਬਹਾਦਰ ਹੈ, ਮਾਂ ਗੁਜਰੀ ਗਏ, ਚਮਕੌਰ ਦੇ ਸ਼ਹੀਦ ਨੇ, ਭਾਵਨਾ ਵਾਲੇ ਸਰਸਾ ਨਦੀ ਦੇ ਕੰਢੇ ਹੋਏ ਸ਼ਹੀਦ ਸਾਰੇ ਖਲੋਤੇ ਨੇ। ਫਿਰ ਕਹਿਣ ਲੱਗੇ ਅੰਦਰ ਕਿਉਂ ਨੀ ਜਾਂਦਾ? ਸਤਿਗੁਰੂ ਸਾਹਮਣੇ ਉਹ ਦੇਖ ਦਰਵਾਜੇ ਦੇ ਉੱਤੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੀ, ਮੇਰੇ ਤੋਂ ਜਰਿਆ ਨੀ ਜਾਂਦਾ। ਤੋੜ ਦੇ ਸਪੱਟੀ, ਪਾੜ ਦੇ ਇਸ ਕਾਗਜ਼ ਨੂੰ। ਜਦੋਂ ਹਜ਼ੂਰ ਨੇ ਤੱਕਿਆ, ਭਾਈ ਮਾਨ ਸਿੰਘ ਨੇ ਸ਼ਬਦ ਕਹੇ ਤੇ ਗੁਰਮੁਖੋ ਉਸੇ ਵੇਲੇ ਕਮਰ ਕੱਸੇ ਵਿੱਚੋਂ ਕੱਢਿਆ ਕਾਗਜ਼, ਧਿਆਨ ਦਿਆ ਜੇ, ਕਾਗਜ਼ ਦੇ ਕੀਤੇ ਟੁਕੜੇ ਪੁਰਜਾ ਪੁਰਜਾ ਕਰਕੇ ਪਾੜ ਦਿੱਤਾ ਮਾਨ ਸਿੰਘ ਦੇ ਸਾਹਮਣੇ। ਕਹਿਣ ਲੱਗਾ ਦਾਤਿਆ ਮੇਰੇ ਭਰਾਵਾਂ ਨੂੰ ਬਖਸ਼ ਲਈ। ਹਜ਼ੂਰ ਨੇ ਕਿਹਾ ਮਾਝੇ ਦੀ ਰੱਖ ਲਈ ਸਰਦਾਰਾ, ਕਿ ਟੁੱਟੀ ਨਖੁੱਟੀ, ਹੋਰ ਤੂੰ ਕੀ ਮੰਗਣਾ ਹੈ? ਕਹਿੰਦੇ ਨੇ ਇੰਨੇ ਸ਼ਬਦ ਕਹਿ ਹਜ਼ੂਰ ਨੇ ਕੁੱਟ ਕੇ ਸੀਨੇ ਨਾਲ ਲਾਇਆ। ਤੇ ਭਾਈ ਸਾਹਿਬ ਭਾਈ ਮਾਨ ਸਿੰਘ ਸੀਨੇ ਨਾਲ ਕੀ ਲੱਗੇ, ਅੰਤਲਾ ਸਵਾਸ ਮਾਨੂ ਗੁਰੂ ਦੇ ਸੀਨੇ ਵਿੱਚ ਹੀ ਸਮਾ ਗਿਆ। ਭਾਈ ਸਾਹਿਬ ਨੇ ਸ਼ਹਾਦਤ ਦਾ ਜ਼ਾਮ ਪੀਤਾ। ਇੰਨੀ ਦੇਰ ਨੂੰ ਇੱਕ ਸਿੱਖ ਨੇ ਕਿਹਾ ਮਹਾਰਾਜ ਇੱਕ ਮਾਈ ਵੀ ਖੈ ਜ਼ਖਮੀ ਹੋਈ ਏ। ਤੇ ਕੁਝ ਗਿਆਨੀ ਗਿਆਨ ਸਿੰਘ ਲਿਖਦੇ ਨੇ ਜਿਸ ਤੋਂ ਮੁਕਤੇ ਸ਼ਬਦ ਸ਼ੁਰੂ ਹੁੰਦਾ ਹੈ। ਕਹਿੰਦੇ ਨੇ ਬੀਬੀ ਭਾਗੋ ਜ਼ਖਮ ਆਏ ਸਨ ਤੇ ਇਹਨੂੰ ਬੇਹੋਸ਼ ਬੇਸੁੱਧ ਪਈ ਸੀ। ਕਈ ਲਿਖਦੇ ਨੇ ਵੀ ਉਹ ਜ਼ਖਮਾਂ ਨੂੰ ਪਾਣੀ ਨਾਲ ਧੋਂਦੀ ਪਈ ਸੀ, ਪਰ ਕਹਿੰਦੇ ਨੇ ਅਸਲ ਵਿੱਚ ਬੀਬੀ ਬੇਸੁੱਧ ਸੀ। ਇਹਨੇ ਵੱਡਾ ਮੇਜਾ ਸਾਂਗ ਚੁੱਕੀ ਸੀ, ਜ਼ਖਮ ਇਹਨੂੰ ਆਏ ਸਨ ਤੇ ਜਿਸ ਦੁਸ਼ਮਣ ਨੂੰ ਇਹਨੇ ਪਰੋਇਆ ਸੀ ਇਹਦੇ ਸਾਂਗ ਵਿੱਚ ਇਹਦੇ ਵਰਸੇ ਵਿੱਚ ਪਰੋਇਆ ਹੋਇਆ ਜ਼ਮੀਨ ਤੇ ਡਿੱਗਾ। ਹਜ਼ੂਰ ਨੇ ਤੱਕਿਆ, ਬੀਬੀ ਭਾਗੋ ਮਾਈ ਭਾਗੋ ਨੂੰ ਹੋਸ਼ ਆਈ ਤੇ ਹੱਥ ਜੋੜ ਕੇ ਕਹਿੰਦੀ ਏ ਦਾਤਾ ਕਿਰਪਾ ਕਰੀ ਜੇ ਕਿਆ ਕੁਛ ਬੀਬੀ ਮੰਗ। ਕਹਿਣ ਲੱਗੀ ਤਰੁੱਠੀ ਏ ਮੈਂ ਤਰੁੱਠੇ ਹੋ, ਮੇਰੇ ਘਰ ਨੂੰ ਮੇਰੇ ਪਰਿਵਾਰ ਨੂੰ ਮੇਰੀ ਧਰਤੀ ਨੂੰ ਮੇਰ ਕਰਕੇ ਬਖਸ਼ ਦੇ। ਹਜ਼ੂਰ ਨੇ ਕਿਹਾ ਬਖਸ਼ ਦਿੱਤਾ। ਕਹਿਣ ਲੱਗੇ ਦਾਤਾ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਣ। ਹਜ਼ੂਰ ਨੇ ਕਿਹਾ ਬੀਬੀਬਾ ਬੇਟਾ ਅੱਜ ਤੋਂ ਬਾਅਦ ਜਿਹਨਾਂ ਨੇ ਤੇ ਸ਼ਹਾਦਤ ਦਾ ਜਾਮ ਪੀਤਾ ਹੈ ਇਹ ਜਿਉਂਦੇ ਵੀ ਮੁਕਤ, ਮਰਨ ਤੋਂ ਬਾਅਦ ਵੀ ਮੁਕਤ ਤੇ ਰਹਿੰਦੀ ਦੁਨੀਆ ਤੱਕ ਇਸ ਧਰਤੀ ਨੂੰ ਲੋਕ ਸਿਜਦੇ ਕਰਨਗੇ ਤੇ ਸੱਚ ਜਾਣੀ ਮੁਕਤੀ ਵੀ ਇਹਨਾਂ ਮੁਕਤਿਆਂ ਦੀ ਸ਼ਹਾਦਤ ਵਾਲੀ ਥਾਂ ਦੀ ਧੂੜ ਆਪਣੇ ਮੱਥੇ ਤੇ ਲਾਏ, ਆਪਣੇ ਮਸਤਕ ਤੇ ਲਾਏਗੀ। ਗਿਆਨੀ ਅਰਜਨ ਸਿੰਘ ਥਾਈਲੈਂਡ ਵਿੱਚ ਗ੍ਰੰਥੀ ਸਾਹਿਬ ਹੋਏ ਨੇ, 48 ਸਾਲ ਗ੍ਰੰਥੀ ਰਹੇ ਨੇ। ਗੁਰਮੁਖੋ ਕਦੇ ਤੱਕਿਓ, ਉਸ ਬਜ਼ੁਰਗ ਨੇ ਕੋਈ ਬੱਚਾ ਕੋਈ ਬੁੱਢਾ ਥਾਈ ਜ਼ਬਾਨ ਬੋਲਦੇ ਸਨ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਬਣਾਏ ਸਨ, ਕੀਰਤਨੀਏ ਬਣਾਏ ਸਨ। ਉਹਨਾਂ ਨੇ ਕਿਤਾਬ ਲਿਖੀ ਤੇ ਸ਼੍ਰੋਮਣੀ ਕਮੇਟੀ ਨੇ ਛਾਪੀ ਕਿ ਏਕ ਓਟ ਏਕੋ ਆਧਾਰ। ਉਹਦੇ ਵਿੱਚ ਇੱਕ ਚੈਪਟਰ ਹੈ ਨਾਮ ਦਾਨ ਤੇ ਇਸ਼ਨਾਨ। ਉਹ ਕਹਿੰਦੇ ਨੇ ਕਿਸੇ ਨੇ ਪੁੱਛਿਆ ਮੁਕਤੀ ਨੂੰ ਮੁਕਤੀ ਕਿ ਮੈਨੂੰ ਇੱਕ ਗੱਲ ਦੱਸ ਕਿ ਤੂੰ ਲੋਕਾਂ ਨੂੰ ਮੁਕਤ ਕਰਨੀ ਹੈ ਤੇ ਤੂੰ ਕਿਵੇਂ ਮੁਕਤ ਹੋਵੇਂਗੀ। ਇੱਕ ਸ਼ਬਦ ਸੀ ਉਹਦਾ, ਉਹਨੇ ਸ਼ਬਦ ਕਹਿਣ ਲੱਗੀ ਮੈਂ ਮੁਕਤ ਹਾਂ ਪਰ ਮੁਕਤ ਕਰਨੀ ਹੈ ਜਿਹੜੇ ਚੰਗੇ ਇਨਸਾਨ ਨੇ, ਪਾਕ ਬੰਦੇ ਨੇ। ਕਹਿਣ ਲੱਗੀ ਪਰ ਇੱਕ ਗੱਲ ਚੇਤੇ ਰੱਖੀ, ਮੈਂ ਮੁਕਤ ਉਦਣ ਹੁੰਦੀ ਹਾਂ ਜਿੱਦਣ ਸ਼ਹੀਦਾਂ ਦੀ ਖਾਕ ਮੈਨੂੰ ਮਿਲ ਜਾਵੇ। ਹਜ਼ੂਰ ਨੇ ਮਿਹਰ ਕੀਤੀ, ਉਸ ਅਸਥਾਨ ਦਾ ਨਾਮ ਰੱਖਿਆ ਮੁਕਤ ਸਨ। ਮਲਵਈ ਸਿੱਖਾਂ ਨੂੰ ਕਿਹਾ ਲਓ ਆਪਣੇ ਅਥਾਨ ਲੱਕੜਾਂ ਇਕੱਠੀਆਂ ਕਰਵਾਈਆਂ, ਚਿਖਾ ਚੁਣੀ ਗਈ। ਗੁਰਮੁਖੋ 40 ਦੀ ਗਿਣਤੀ ਕੀਤੀ ਜਾਂਦੀ ਹੈ, ਸ਼ਹੀਦ ਵੈਸੇ ਉੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਮੰਨਿਆ ਗਿਆ, ਪਰ ਇਹ ਉਹ 40 ਜਿਹੜੇ ਮਾਝੇ ਦੀ ਧਰਤੀ ਤੋਂ ਆਏ, ਆਪਣੇ ਹੱਥੀ ਲਾਂਬੂ ਲਾਇਆ ਤੇ ਇੰਨੀ ਦੇਰ ਨੂੰ ਮਾਨੋ ਆਵਾਜ਼ ਆ ਰਹੀ ਸੀ ਇੱਧਰ ਲਾਂਬੂ ਲੱਗਾ ਚਿਖਾ ਨੂੰ ਤੇ ਉਧਰ ਆਵਾਜ਼ ਪਈ ਆਉਂਦੀ ਸੀ ਕਿ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਆਵਾਜ਼ ਪਈ ਆਉਂਦੀ ਸੀ ਹਰ ਕ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਤੇ ਕਲਗੀ ਵਾਲਾ ਕਹਿ ਰਿਹਾ ਸੀ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਸੁਖਮਨੀ ਗਾਉਂਦਾ ਹੋਇਆ ਕੋਈ ਪੜਦਾ ਪਿਆ ਸੀ ਕਿ ਪ੍ਰਭ ਕੀ ਆਗਿਆ ਆਤਮ ਖਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਤੇ ਚਿਖਾ ਕੋਲ ਆਵਾਜ਼ ਆ ਰਹੀ ਸੀ ਜੋ ਵਰਤਾਏ ਸਾਈ ਜੁਗਤ, ਤੇ ਅੱਜ ਕਹਿ ਦਿਓ ਦੁਨੀਆਂ ਦੇ ਲੋਕੋ ਸੋ ਨਾਨਕ ਸੋ ਪੁਰਖ ਕਹੀਏ ਜੀਵਨ ਮੁਕਤ। ਤੇ ਉਹ ਜੀਵਨ ਮੁਕਤ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਸਨ ਕਿ ਜੋ ਜਾਣੈ ਜਿਹਨੂੰ ਸਮਝ ਪੈ ਜਾਏ ਕਿ ਗੁਰੂ ਦੇ ਸਨਮੁਖ ਰਹਿਣਾ। ਜੀਵਨ ਮੁਕਤ ਕੌਣ ਹੈ ਕਿ 40 ਮੁਕਤਿਆਂ ਨੂੰ ਯਾਦ ਪੈ ਕਰਨੇ ਆ। ਜੋ ਜਾਣੈ ਤੇ ਸਦਾ ਸੁਖ ਹੋਏ, ਆਤਮ ਲਾਏ ਪ੍ਰਭ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਹੋ ਗਏ ਨੇ ਭਾਈ ਮਾਨ ਸਿੰਘ ਦਾ ਖਾਨਦਾਨ। ਕਹਿਣ ਲੱਗੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਓਏ ਨਾ ਕਹੋ ਮਾਨ ਸਿੰਘ ਬੇਦਾਵੀਏ, ਅੱਜ ਕਹੋ ਕਿ ਧਨ 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 ਜਨ ਆਇਆ। ਕਿਉਂ ਆਇਆ? ਜਿਸ ਪ੍ਰਸਾਦ ਸਭ ਜਗਤ ਤਰਾਇਆ, ਆਪਣੇ ਪਿੱਛੇ ਤੁਰਨ ਵਾਲੇ ਮੁਕਤ ਕਰਾ ਦਿੱਤੇ। ਜਨ ਆਵਣ ਕਾ ਇਹ ਹੈ ਸੁਆਓ, ਜਨ ਕਹਿ ਸੰਗ ਚਿਤ ਆਵੇ ਨਾ, ਮਾਝੇ ਨੂੰ ਰੱਖ ਗਿਆ ਆਪ ਮੁਕਤ, ਮੁਕਤ ਕਰੇ ਸੰਸਾਰ। ਅੱਜ 40 ਨੂੰ ਕਹਿ ਦਿਓ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰਮੁਖੋ ਇਸ ਧਰਤੀ ਤੇ 40 ਮੁਕਤੇ, ਉਹਨਾਂ ਨੂੰ ਹਜ਼ੂਰ ਨੇ ਟੁੱਟੀ ਗੰਢ ਲਈ। ਤੇ ਇੱਕ ਅਰਜ਼ ਕਰਾਂਗਾ ਅਰਦਾਸ ਕਰਨ ਵਾਲਿਓ, ਇੱਕ ਗੱਲ ਚੇਤੇ ਰੱਖਿਓ, ਪਹਿਲੇ ਦਿਨ ਵੀ ਕਿਹਾ ਸੀ ਇਹਨਾਂ ਦੇ ਨਾਂ ਕਿਉਂ ਲਏ ਜਾਂਦੇ ਨੇ। ਇਹਦਾ ਮਤਲਬ ਹੁੰਦਾ ਸਿੱਖਾਂ ਤੂੰ ਅਰਦਾਸ ਵਿੱਚ ਇਕੱਲਾ ਨਹੀਂ। ਜੇ ਤੈਨੂੰ ਦੁਸ਼ਮਣ ਨੇ ਘੇਰਿਆ ਤੇ ਚਾਰ ਸਾਹਿਬਜ਼ਾਦਿਆਂ ਨੂੰ ਚੇਤੇ ਰੱਖੀ, ਜੇ ਤੂੰ ਕਿਤੇ ਸਨਮੁਖ ਹੋਣਾ ਤੇ 40 ਮੁਕਤਿਆਂ ਨੂੰ ਚੇਤੇ ਰੱਖੀ, ਜੇ ਤੇਰੇ ਤੇ ਜ਼ਾਲਮ ਕੋਈ ਤਸ਼ੱਦਦ ਕਰਦਾ ਤੇ ਮਾਈਆਂ ਬੀਬੀਆਂ ਸਿੰਘਣੀਆਂ ਸ਼ਹੀਦਾਂ ਨੂੰ ਚੇਤੇ ਰੱਖੀ, ਕਿਉਂਕਿ ਅਰਦਾਸ ਵਿੱਚ ਤੇਰੇ ਨਾਲ ਹੋਣਗੇ, ਤੇਰੇ ਨਾਲ ਖਲੋਣਗੇ। ਤੇ ਕਦੀ ਤੱਕੋ, ਅਸਲ ਵਿੱਚ ਉਹਨਾਂ ਦੇ ਕਾਗਜ਼ ਦੇ ਟੁਕੜੇ ਪਾਟ ਗਏ ਤੇ ਜਿਨ੍ਹਾਂ ਨੇ ਅਜੇ ਤੀਕਰੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਦਾਵੇ ਦਿੱਤੇ ਨੇ ਨਾ, ਉਹ ਗੁਰੂ ਕਲਗੀਧਰ ਜੀ ਦੇ ਘਰ ਵਿੱਚ ਆ ਜਾਓ। ਗੁਰੂ ਕਦੀ ਨਹੀਂ ਜੇ ਬੂਹੇ ਬੰਦ ਕਰਦਾ। ਮੈਂ ਇੱਕ ਖਿਮ ਅਰਜ਼ ਕਰਕੇ ਸਮਾਪਤੀ ਕਰਨੀ। ਪ੍ਰੋਫੈਸਰ ਪੂਰਨ ਸਿੰਘ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਛੱਡ ਕੇ ਚਲਾ ਗਿਆ। ਜਦੋਂ ਉਹਨੇ ਖੁੱਲੇ ਲੇਖ ਕਿਤਾਬ ਲਿਖੀ, ਉਹਦੀ ਭੂਮਿਕਾ ਵਿੱਚ ਉਹਨੇ ਇੱਕ ਸ਼ਬਦ ਕਿਹਾ ਸੀ, ਮੈਂ ਅੱਖਰ ਭਾਵੇਂ ਅੱਗੇ ਪਿੱਛੇ ਹੋ ਜਾਣ, ਕਹਿੰਦਾ ਮੈਂ ਮੁੱਦਤ ਪਹਿਲਾਂ ਬਾਪੂ ਦੇ ਘਰ ਵਿੱਚ ਰਹਿੰਦਾ ਸਾਂ, ਭੁੱਲ ਗਿਆ, ਵਿਛੜ ਗਿਆ ਤੇ ਦੂਰ ਚਲਾ ਗਿਆ। ਦੂਰ ਇੰਨਾ ਕੁ ਚਲਾ ਗਿਆ ਕਿ ਅੰਦਰੋਂ ਵੀ ਦੂਰ ਹੋ ਗਿਆ, ਸਰੀਰਕ ਤੌਰ ਤੇ ਵੀ ਦੂਰ ਹੋ ਗਿਆ, ਕੇਸਾਂ ਦੀ ਬੇਅਦਬੀ ਕਰਾ ਲਈ, ਪਰਤ ਕੇ ਲੰਘਿਆ। ਆਇਆ ਮੈਂ ਹਿੰਦੁਸਤਾਨ ਦੀ ਧਰਤੀ ਤੇ, ਉਹਦੀ ਉਡਾਰੀ ਦੇਖੋ। ਮੈਂ ਸੋਚਿਆ ਬਾਪੂ ਦੇ ਬੂਹੇ ਬੰਦ ਹੋ ਗਏ ਹੋਣਗੇ ਮੇਰੇ ਲਈ, ਮੇਰੇ ਲਈ ਦਰਵਾਜ਼ੇ ਬੰਦ ਹੋ ਗਏ ਹੋਣਗੇ। ਕਹਿੰਦਾ ਜਦੋਂ ਮੈਂ ਬਾਪੂ ਦੇ ਘਰ ਅੱਗੋਂ ਲੰਘਿਆ ਤੇ ਅਜੇ ਵੀ ਬੂਹਾ ਖੁੱਲਾ ਸੀ ਤੇ ਆਵਾਜ਼ ਆਉਂਦੀ ਸੀ, ਪੂਰਨ ਸਿੰਘ ਮੈਂ ਤੇਰੀ ਇੰਤਜ਼ਾਰ ਪਿਆ ਕਰਨਾ। ਧਿਆਨ ਦਿਆ ਜੇ ਮੇਰਾ ਗੁਰੂ ਮੁਕਤੀ ਦਿੰਦਾ ਕਹਿ, ਤੇ ਜਿਸ ਬੰਦੇ ਨੂੰ ਗੁਰੂ ਤੇ ਸ਼ੱਕ ਹੋ ਜਾਏ ਨਾ, ਜਿਵੇਂ ਸਾਡੇ ਲੋਕ ਕਰੀ ਬੈਠੇ ਅੱਜ ਕੱਲ, ਇਹਨਾਂ ਨੂੰ ਕਿਤੇ ਨੀ ਜੇ ਢੋਈ ਮਿਲਣੀ। ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਮੈਂ ਉਹ ਸ਼ਬਦ ਜ਼ਰੂਰ ਕਹਿਣਾ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਚ ਨਹੀਂ। ਉਹ ਕਹਿੰਦਾ ਕਬੀਰਾ ਤੇ ਨਰ ਅੰਧ ਹੈ, ਕਬੀਰ ਬੀਜੇ ਗ੍ਰੰਥ ਵਿੱਚ, ਕਬੀਰਾ ਤੇ ਨਰ ਅੰਧ ਹੈ ਜੋ ਗੁਰੂ ਕੋ ਕਹਿਤੇ ਔਰ, ਕਹਿਣ ਲੱਗੇ ਖਰੀ ਰੂਠੇ ਗੁਰੂ ਠੌਰ ਹੈ। ਉਹ ਰੱਬ ਰੁਸ ਜਾ ਤੇ ਗੁਰੂ ਥਾਂ ਬਣ ਜਾਂਦੀਆਂ, ਗੁਰੂ ਰੂਠੇ ਨੀ ਠੌਰ, ਤੇ ਜਿਨ੍ਹਾਂ ਤੋਂ ਗੁਰੂ ਰੁਸ ਜਾ ਉਹਨਾਂ ਨੂੰ ਰੱਬ ਵੀ ਥਾਂ ਨਹੀਂ ਦਿੰਦਾ। ਰੱਬ ਦੇ ਰੁਸਿਆਂ ਨੂੰ ਤਾਂ ਗੁਰੂ ਥਾਂ ਦੇ ਦਿੰਦਾ, ਤੇ ਜਿਹਦੇ ਤੋਂ ਗੁਰੂ ਰੁਸ ਜਾਏ। ਉਹ ਕਹਿੰਦਾ ਲੰਘਿਆ ਸਾਂ, ਬਾਪੂ ਦਾ ਬੂਹਾ ਖੁੱਲਾ ਸੀ, ਆਵਾਜ਼ ਪਈ ਆਉਂਦੀ ਸੀ ਮੈਂ ਤੇਰੀ ਇੰਤਜ਼ਾਰ ਕਰਨਾ ਵਾ, ਤੇ ਕਹਿੰਦਾ ਇੰਨੀ ਦੇਰ ਨੂੰ ਮੇਰਾ ਗੁਰੂ ਆਇਆ, ਕਹਿੰਦਾ ਉਹਦੇ ਬੂਹੇ ਅੱਗੋਂ ਮੈਂ ਲੰਘ ਗਿਆ, ਪਰ ਉਹ ਮੇਰੀ ਇੰਤਜ਼ਾਰ ਕਰਦਾ ਸੀ। ਉਹਦੇ ਬੂਹੇ ਦੇ ਵਿੱਚ ਇੱਕ ਗੁਰਮੁਖ ਖਲੋਤਾ ਮੈਨੂੰ ਮਿਲਿਆ, ਭਾਈ ਵੀਰ ਸਿੰਘ ਵੱਲ ਉਹ ਗੁਰਮੁਖ ਮਿਲਿਆ। ਮੈਂ ਸੋਚਦਾ ਸਾਂ ਮੈਂ ਵਜਰ ਕਰੈਪੀਆ ਹੋ ਗਿਆ, ਮੈਨੂੰ ਅੱਜ ਤੋਂ ਬਾਅਦ ਨਰਕ ਵਿੱਚ ਢੋਈ ਨਹੀਂ। ਕਹਿਣ ਲੱਗਾ ਉਹਨੇ ਮੇਰੀ ਬਾਂਹ ਪਕੜੀ, ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਜੇ ਭੁੱਲ ਗਿਆ ਤਾਂ ਕੋਈ ਨਹੀਂ, ਆ ਮੈਂ ਤੈਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦੇਣਾ। ਕਹਿੰਦੇ ਨੇ ਜਦੋਂ ਫਿਰ ਜੁੜਿਆ ਨਾ, ਫਿਰ ਉਹਨੇ ਇੱਕ ਰੁਬਾਈ ਕਹੀ ਸੀ ਸੁਲਤਾਨ ਬਾਹੂ ਦੀ ਲਿਖਤ ਦੀ ਤਰਜ ਤੇ, ਕਹਿੰਦਾ ਸੀ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਖੂਹ, ਆਪੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਖੂਹ, ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਖੂਹ, ਜੁਗ ਜੁਗ ਜੀਵੇ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਹੋ। ਮੇਰੇ ਗੁਰੂ ਨੇ ਮੈਨੂੰ ਬਖਸ਼ ਦਿੱਤਾ ਗੁਰਮੁਖੋ। ਅੱਜ ਉਹਨਾਂ ਚਾਲੀਆਂ ਨੂੰ ਆਪਾਂ ਧਿਆਨ ਵਿੱਚ ਰੱਖਦੇ ਹਾਂ, ਤੇ ਸਿੱਖਾਂ ਨੇ ਜਦੋਂ ਅਰਦਾਸ ਤਿਆਰ ਕੀਤੀ ਨਾਲ ਇਹ ਸ਼ਬਦ ਕਹਿ ਕਿ ਗੁਰੂ ਦੇ ਪੰਜ ਪਿਆਰੇ ਨੀ ਅਰਦਾਸ ਵਿੱਚ ਭੁੱਲੀ ਨਾ, ਚਾਰ ਸਾਹਿਬਜ਼ਾਦੇ ਨੀ ਭੁੱਲੀ ਨਾ, ਤੇ ਗੁਰਮੁਖਾ ਕਦੀ ਸ਼ਬਦ ਨਾ ਕਹੀ ਕਿ ਬਦਾਵੇ ਸਨ ਬਦਾਵੀਏ ਨੇ, ਤੇਰੀ ਅਰਦਾਸ ਹੀ ਪੂਰੀ ਤਾਂ ਹੋਣੀ ਹੈ ਜੇ ਚਾਲੀਆਂ ਨੂੰ ਯਾਦ ਕਰੇਗਾ। ਤੇ 40 ਮੁਕਤੇ ਅੱਗੇ ਕੱਲ ਨੂੰ ਅਸੀਂ ਪੜ੍ਹਨਾ, ਖੱਠੀ ਜਪੀ ਤੇ ਤਪੀ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਵੀ ਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਜੁੜ ਕੇ ਸਾਈਂ ਦੀ ਰਹਿਮਤ ਲੈ ਸਕੀਏ, ਤੇ ਅਰਦਾਸ ਦੇ ਇੱਕ ਇੱਕ ਸ਼ਬਦ ਨਾਲ ਆਪ ਨਾਲ ਵਿਸਥਾਰ ਨਾਲ ਸਾਂਝ ਕਰਨੀ ਹੈ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।